ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੰਡਾਉਤ ਵੰਦਨ ਅਣਖ ਵਾਰ
ਕਰ
कबीर एक कड़ी आदी करी आदि होते आद भगत से की गोपते जो तीनों सो लाग कबीर मन पंखी पया उड उड दहद सजाए जो जैसी संगत मेल सो तैसो फल खाए कबीर सागत संगण की जी है दूर ही जाइए पाग बासन कारो परसी है पश लाग कबीर मारी मरो पसंद की चेले निकट जोगे ओह झूल ओह चीरी सागत संगण हेरा सिंगल पर्वत पार परे खाल चतर वकी अंदले त्रे पवन सूजया गोर पेट पुनीता महिमा साधु संग दी सुने मेरे महिमा साधु संग दी सुन हो मेरे मीता मैल होई कोट आग हरी निर्मल पैरी चीता ऐसी भगत गोविंद की कहाती जीता जो जो किनो अपनो तिस अवैदन दीता सिंह बिलाई हो गए ओह तिन मेर कीता प्रम करते दम आड़ कहते गनी तनीता कवन बढ़ाई कह सकाओ के अंत बनीता कर कृपा मोह ना मंगे हो नानक दर पीता साहिब श्री गुरु ग्रंथ साहिब जी पातशाह दी हजूरी विच विराजमान गुरु प्यारी साध संगत जीओ बड़भागी हां सत संगत दे महान तीर्थ ते नौवां वास्ते पहुंचे हां तन दा इशनान पानी नाल हुंदा है इहनूं सट करला वी गूंजदा जिहड़ा है बाणी दुआरा जे मन दा इशनान नहीं होया जीवन दे विच निखार नहीं आ सकदा तां ते जीवन विच निखार आउंदा है जे मन शुद्ध है मन शुद्ध हुंदा है बाणी दुआरा ਤਾਂ ਤੇ ਅਸਲੀ ਨਹਾਉਣ ਹੈ ਸਤਿਗੁਰ ਦੀ ਬਾਣੀ ਸੁਣਨਾ ਸਾਚਾ ਨਹਾਵਨ ਗੁਰ ਕੀ ਸੇਵਾ ਗੁਰ ਕੀ ਸੇਵਾ ਸ਼ਬਦ ਵਿਚਾਰ ਗੁਰ ਕੀ ਸੇਵਾ ਗੁਰ ਭਗਤ ਹੈ ਬਿਰਲਾ ਵਾਹਿਗੁਰੂ ਗੁਰ ਕੀ ਸੇਵਾ ਗੁਰਮੰਤਰ ਦਾ ਸਿਮਰਨ ਤੇ ਗੁਰ ਕੀ ਸੇਵਾ ਗੁਰੂ ਦੀ ਬਾਣੀ ਦੀ ਅਰਥਾਂ ਸਮੇਤ ਵਿਚਾਰ ਵਿਚਾਰ ਤੇ ਗੁਰਮੰਤਰ ਦਾ ਸਿਮਰਨ ਕੀ ਬਣ ਗਿਆ ਗੁਰ ਕੀ ਸੇਵਾ ਤੇ ਸਾਚਾ ਨਹਾਉਣ ਕੀ ਹੈ ਗੁਰ ਕੀ ਸੇਵਾ ਸਾਚਾ ਨਹਾਵਨ ਗੁਰ ਕੀ ਸੇਵਾ ਇਹ ਬਾਣੀ ਵਿੱਚ ਹੀ ਸਾਰੇ ਵਚਨ ਹੈ ਤਾਂ ਤੇ ਐਸਾ ਮਹਾਨ ਇਸ਼ਨਾਨ ਕਰਨ ਵਾਸਤੇ ਪਹੁੰਚੇ ਹਾਂ ਬੜਭਾਗੀ ਹਾਂ ਆਪਣੀਆਂ ਸੁਰਤੀਆਂ ਨੂੰ ਇਕਾਗਰ ਕਰਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਾਧ ਸੰਗਤ ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਪਿੱਛੇ ਤੁਸੀਂ ਸੁਣਿਆ ਸੀ ਕਿ ਸਤ ਸੰਗਤ ਜੋ ਇਹ ਸਤਿਗੁਰੂ ਦੀ ਪਾਠਸ਼ਾਲਾ ਹੈ ਸਤ ਸੰਗਤ ਸਤਿਗੁਰ ਚੰਟਸਾਲ ਹੈ ਜਿਤ ਹਰ ਗੁਣ ਸਿੱਖਾ ਜਿੱਥੇ ਰੱਬੀ ਗੁਣ ਸਿੱਖੇ ਜਾਂਦੇ ਹੈ ਸਾਰਿਆਂ ਤੋਂ ਪਹਿਲਾਂ ਰੱਬੀ ਗੁਣ ਕੀ ਆ ਰਾਤ ਵਿਸਥਾਰ ਤੁਸੀਂ ਸੁਣਿਆ ਕਿ ਪਰਮੇਸ਼ਰ ਹਾਜ਼ਰ ਨਾਜ਼ਰ ਹੈ ਇਸ ਗੱਲ ਨੂੰ ਵਾਰ ਵਾਰ ਪਕਾਉਣਾ ਹੁੰਦਾ ਵਾਰੀ ਵਾਰੀ ਰਿਪੀਟ ਕਰ ਕਰ ਬਚਨਾ ਨੂੰ ਇੱਥੇ ਗੁਰੂ ਦੀ ਬਾਣੀ ਦਾ ਸਬਕ ਪਕਾਉਣ ਵਾਸਤੇ ਆਪਾਂ ਆਏ ਤਾਂ ਇਹ ਸਤਿਗੁਰੂ ਦੀ ਪਾਠਸ਼ਾਲਾ ਹੈ। ਸਤ ਸੰਗਤ ਦਾ ਭਾਵ ਕੇਵਲ ਇੰਨੇ ਨਹੀਂ ਹੁੰਦਾ ਵੀ ਵੱਖ ਵੱਖ ਤਰ੍ਹਾਂ ਦੀਆਂ ਸਾਖੀਆਂ ਸੁਣ ਲਈਆਂ, ਵੱਖ ਵੱਖ ਤਰ੍ਹਾਂ ਦੀਆਂ ਗੱਲਾਂ, ਕਿਉਂਕਿ ਸਰੋਤੇ ਦੇਖਿਆ ਮੈਂ ਕਹਿੰਦੇ ਕਿ ਜੀ ਕਈ ਵਾਰ ਬਹੁਤ ਗੱਲਾਂ ਦੁਬਾਰਾ ਦੁਬਾਰਾ ਸੁਣਨ ਵਿਚ ਆ ਜਾਂਦੀਆਂ, ਜੇ ਕਿਤੇ ਲੱਖ ਲੱਖ ਵਾਰੀ ਇੱਕ ਗੱਲ ਸੁਣ ਕੇ ਵੀ ਕਿਤੇ ਪੱਕ ਜਾਵੇ ਨਾ ਵੱਡੇ ਭਾਵ ਜਾਣੋ, ਲੱਖ ਲੱਖ ਵਾਰੀ ਇੱਕ ਗੱਲ ਕਹਿ ਕੇ ਵੀ ਜੇ ਕਿਤੇ ਇਹ ਮਨ ਵਿਚ ਵਸ ਜਾਵੇ ਤਾਂ ਵੱਡੇ ਭਾਵ ਜਾਣੋ, ਤਾਂ ਕਿਉਂਕਿ ਮਨ ਵਿਚ ਵਚਨ ਵਸੂਗਾ ਗੁਰੂ ਦਾ ਫੇਰ ਹੀ ਪਿਆਰੇ ਧਾਰਮੀ ਜੀਵਨ ਬਣਨਾ, ਕਿਉਂਕਿ ਮਨ ਦਾ ਤਨ ਦੇ ਨਾਲ ਬਹੁਤ ਡੂੰਘਾ ਸੰਬੰਧ ਹੈ। ਮਨ ਵਿਚ ਵਚਨ ਵਸੂ ਤਨ ਤਾਂ ਧਰਮ ਵਾਲੇ ਪਾਸੇ ਲੱਗੂਗਾ। ਹਰ ਮਨ ਤਨ ਵਸਿਆ ਸੋਈ ਜੈ ਜੈ ਤਾਰ ਕਰੇ ਸਭ, ਮਨ ਵਿਚ ਵਸ ਜਾਵੇ ਤਨ ਵਿਚ ਵਸ ਜਾਂਦਾ, ਮਨ ਵਿਚ ਜੇ ਵਚਨ ਇੰਨੇ ਵਸ ਜੀ ਨਾ ਗੱਲ ਪੱਕ ਹੋ ਜੇ ਵੀ ਮੈਂ ਅੰਮ੍ਰਿਤ ਵੇਲੇ ਇੰਨੇ ਵਜੇ ਉੱਠਣਾ, ਫਰਜ ਕਰੋ ਸ਼ਾਮ ਨੂੰ ਮਨ ਵਿਚ ਪੈਣ ਲੱਗੇ ਗੱਲ ਪੱਕ ਗਈ ਵੀ ਮੈਂ 3 ਵਜੇ ਉੱਠਣਾ, ਮੰਨ ਲਓ ਮਨ ਵਿਚ ਗੱਲ ਪੱਕੀ ਹੋਈ ਹੈ ਤਾਂ ਮੰਜੇ ਦੇ ਉੱਤੇ 3:01 ਤੱਕ ਪੈ ਨਹੀਂ ਸਕਦਾ, ਤਨ ਦੀ ਕੋਈ ਜ਼ਰੂਰਤ ਨਹੀਂ ਵੀ ਮੰਜੇ ਤੇ ਪਿਆ ਰਹੇ ਨਾ, ਜੇ ਮਨ ਵਿਚ ਗੱਲ ਵਸ ਗਈ ਤਾਂ ਮੰਜੇ ਤੇ ਨਹੀਂ ਪੈ ਸਕਦਾ, ਕਿਉਂਕਿ ਮਨ ਤੇ ਤਨ ਦਾ ਬੜਾ ਤਨ ਆਗਿਆਕਾਰੀ ਹੈ ਮਨ ਦਾ, ਤੇ ਮਨ ਨੂੰ ਆਪਾਂ ਲਾਉਣੇ ਫਿਰ ਆਸਤਕ ਬੁੱਧੀ ਥੱਲੇ, ਕੱਲ ਸੁਣਿਆ ਸੀ ਨਾ ਰਾਤ ਸਾਰਾ ਉਹ, ਤਾਂ ਤੇ ਫਿਰ ਉਹ ਸਾਡੀ ਬੁੱਧੀ ਹੋਵੇ ਜੋ ਮਤ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ, ਇਹ ਸਿਸਟਮ ਬਣ ਜਾਵੇ ਅਸੀਂ ਗੁਰੂ ਦੀ ਬਾਣੀ ਵਾਲੀ ਮਤ ਗ੍ਰਹਿਣ ਕਰੀਏ, ਉਸ ਮਤ ਦੇ ਥੱਲੇ ਮਨ ਨੂੰ ਲਾਈਏ ਤੇ ਮਨ ਦੀ ਸ਼ੁੱਧਤਾ ਹੋਵੇ, ਫਿਰ ਮਨ ਦੇ ਮੰਦਰ ਤਾਣ ਲੱਗੂਗਾ, ਮਨ ਵਿਚ ਸੇਵਾ ਦੀ ਮਹਾਨਤਾ ਵਸ ਜਾਵੇ, ਪੈਰ ਤਾਂ ਭੱਜੇ ਆਉਣਗੇ ਹੱਥ ਭੱਜ ਭੱਜ ਸੇਵਾ ਕਰਨਗੇ, ਨਾ ਸਰੀਰ ਥੱਕੇ ਕਿਉਂ ਮਨ ਵਿਚ ਗੱਲ ਵਸਦੀ, ਮਨ ਵਿਚ ਨਾਮ ਜਪਣ ਦੀ ਗੱਲ ਵਸਦੀ ਰਸਮ ਆਟੋਮੈਟਿਕਲੀ ਫਲੋ ਸ਼ੁਰੂ ਹੋ ਜਾਂਦਾ ਆਟੋਮੈਟਿਕਲੀ, ਤਾਂ ਤੇ ਲੋੜ ਹੈ ਗੁਰੂ ਦਾ ਵਚਨ ਪਿਆਰੇ ਮਨ ਵਿਚ ਵਸਾਉਣ ਦੀ। ਧਰਮ ਸਾਰਾ ਹੈ ਜੋ ਮਨ ਦੀ ਸਾਧਨਾ ਹੈ, ਕਿਉਂਕਿ ਆਤਮਾ ਤਾਂ ਪਹਿਲੀ ਸੱਤ ਜਿੱਤ ਆਨੰਦ ਹੈ, ਉਹਨੂੰ ਤਾਂ ਕਿਸੇ ਉਪਦੇਸ਼ ਦੀ ਲੋੜ ਨਹੀਂ, ਆਤਮਾ ਨੂੰ ਕਿਸੇ ਉਪਦੇਸ਼ ਦੀ ਲੋੜ ਨੂੰ ਆਪਣੇ ਆਪਣੇ ਵਿਚ ਹੀ ਪੂਰਨ ਗਿਆਨ ਸਰੂਪ ਹੈ। ਤਨ ਹੈ ਜਿਹੜਾ ਇਹ ਪਾਇਆ ਮਿੱਟੀ ਆਂਦਾ ਹੈ ਤਾਂ ਬਲਾਇੰਡ ਡਸਟ ਹੈ ਅੰਧ ਮਿੱਟੀ, ਤੇ ਵਿਗਾੜ ਕਿੱਥੇ ਪੈ ਗਿਆ ਜੀ, ਬੜ ਵਿਗਾੜ ਪਿਆ ਹੈ ਮਨ ਦੇ ਤਲ ਤੇ, ਤਾਂ ਤੇ ਮਾਮਾ ਮਨ ਸੰਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸੰਕ ਹੈ ਕਬੀਰਾ, ਮਨ ਸਾ ਮਿਲਿਆ ਨਾ ਕੋਈ, ਤਾਂ ਤੇ ਗੁਰੂ ਦਾ ਵਚਨ ਪੂਰੇ ਪੂਰੇ ਧਿਆਨ ਦੇ ਨਾਲ ਸੁਣਨਾ, ਤਾਂ ਤੇ ਵਸ ਜਾਵੇ ਗੁਰੂ ਦਾ ਵਚਨ ਤੇ ਫਿਰ ਪਿਆਰੇ ਜੀਵਨ ਹੈ ਜੋ ਇਹ ਮਹਾਨ ਬਣ ਜਾਂਦਾ ਹੈ, ਤੇ ਵਸੂਗਾ ਭਾਈ ਜੇ ਵਾਰੀ ਵਾਰੀ ਅਸੀਂ ਗੁਰਬਾਣੀ ਨੂੰ ਰਿਪੀਟ ਕਰਾਂਗੇ, ਵਾਰ ਵਾਰ ਬਾਣੀ ਦੀ ਸ਼ਬਦ ਵਿਚਾਰ ਕਰਾਂਗੇ, ਇੱਕ ਸ਼ਬਦ ਨੂੰ ਹੀ ਵਾਰ ਵਾਰ ਕਿੰਨੇ ਕਿੰਨੇ ਵਾਰ ਰਿਪੀਟ ਕਰਾਂਗੇ, ਵਾਰੀ ਵਾਰੀ ਸਹਿਜ ਪਾਠ ਕਰਾਂਗੇ, ਵਾਰ ਵਾਰ ਸੁਖਮਨੀ ਸਾਹਿਬ ਦੇ ਪਾਠ ਕਰਾਂਗੇ, ਵਾਰ ਵਾਰ ਜਪਜੀ ਸਾਹਿਬ ਦੇ ਨਿਤਨੇਮ ਤਾਂ ਹੁਕਮ ਹੈ ਤਾਂ ਕਰਨਾ ਹੀ ਕਰਨਾ, ਤਾਂ ਤੇ ਫੇਰ ਕਿਤੇ ਗੁਰਬਾਣੀ ਸੁਣਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਘਰ ਆਵੇ, ਗੁਰਬਾਣੀ ਸੁਣ ਕੇ ਹੀ ਜਿਹੜਾ ਢੀਠ ਮਨ ਹੈ ਇਹ ਦਰਬਦਾ ਪਸੀਜਦਾ ਢਲਦਾ, ਜਿੱਦਾਂ ਢਲ ਜਾਵੇ ਤਾਂ ਵਾਹਵਾ ਤੇ ਨਹੀਂ ਤਾਂ ਗੱਲ ਬਣਨੀ, ਤਾਂ ਤੇ ਢਲੂ ਕਿਵੇਂ ਗੁਰੂ ਦੀ ਬਾਣੀ ਗੁਰੂ ਦੇ ਵਚਨ ਸੁਣ ਕੇ, ਗੁਰਬਾਣੀ ਸੁਣਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਘਰ ਆਵੇ, ਫਿਰ ਗੁਰਬਾਣੀ ਰਾਹੀਂ ਭੇਜਿਆ ਮਨ ਹੀ ਨਿਜ ਘਰ ਵਿਚ ਆਉਂਦਾ, ਪਹਿਲਾਂ ਸਰੀਰ ਰੂਪੀ ਘਰ ਵਿਚ ਆਊਗਾ ਫਿਰ ਕਿਤੇ ਸਰੂਪ ਰੂਪੀ ਘਰ ਦੀ ਗੱਲ ਕਰ ਗਿਆ, ਤਾਂ ਤੇ ਅੰਤਰ ਪਿਆਸ ਉੱਠੀ ਪ੍ਰਭ ਤੇਰੀ, ਸੁਣ ਗੁਰ ਵਚਨ ਮਨ ਤੀਰ ਲਗੇਗਾ, ਗੁਰੂ ਦਾ ਵਚਨ ਸੁਣ ਕੇ ਹੀ ਮਨ ਨੂੰ ਤੀਰ ਵੱਜਦੇ ਹੈ, ਫਿਰ ਹੀ ਅੰਦਰੋਂ ਪਰਮੇਸ਼ਵਰ ਦੇ ਮਿਲਾਪ ਦੀ ਤੜਪ ਪੈਦਾ ਹੁੰਦੀ ਹੈ, ਤੇ ਮਨ ਪਿਆਰੋ ਕੇਵਲ ਤੇ ਕੇਵਲ ਗੁਰਬਾਣੀ ਦੁਆਰਾ ਹੀ ਸ਼ੁੱਧ ਹੋ ਸਕਦਾ, ਸ਼ੁੱਧ ਹੁੰਦਾ ਹੈ, ਇਕਾਗਰ ਹੁੰਦਾ ਹੈ, ਇਹਦੇ ਖਿਆਲਾਤ ਉੱਚੇ ਹੁੰਦੇ ਹੈ, ਤੇ ਫਿਰ ਪਰਮਾਰਥ ਵਾਲੇ ਪਾਸੇ ਚੱਲਣ ਵਿਚ ਇਹ ਮਨ ਹੀ ਫਿਰ ਸਾਡੀ ਮਦਦ ਵੀ ਕਰਦਾ, ਫਿਰ ਮਦਦ ਵੀ, ਤਾਂ ਤੇ ਮਨ ਨੂੰ ਅਸੀਂ ਜਿੱਤਣਾ ਹੈ ਗੁਰਬਾਣੀ ਦੁਆਰਾ, ਗੁਰ ਸ਼ਬਦ ਦੇ ਅਭਿਆਸ ਦੁਆਰਾ, ਜਿਨ੍ਹਾਂ ਨੇ ਜਿੱਤ ਪ੍ਰਾਪਤ ਕਰ ਲਈ ਸਾਰੀ ਦੁਨੀਆਂ ਦਾ ਜੇਤੂ, ਮਨ ਜੀਤਾ ਜਗ ਜੀਤ, ਫਾਹੇ ਕਾਟੇ ਮਿਟੇ ਗਵਨ, ਫਤਿਹ ਹੈ ਭਈ ਮਨ ਜੀਤ, ਨਾਨਕ ਗੁਰ ਤੇ ਖਿੱਤ ਪਾਈ ਫਿਰਨ ਮਿਟੇ ਨਿਤ ਨੀਤ। ਜੇ ਪਿਆਰਿਆ ਮਨ ਦੇ ਪਿੱਛੇ ਲੱਗ ਗਿਆ, ਮਨ ਬਾਣੀ ਦੁਆਰਾ ਸ਼ੁੱਧ ਨਾ ਹੋਇਆ ਫਿਰ ਜੀਵਨ ਦੀ ਬਾਜੀ ਹਾਰ ਗਿਆ। ਤਾਂ ਤੇ ਮਨ ਨੂੰ ਜਿੱਤ ਲੈਣਾ, ਆਪਣੇ ਫੁਰਨਿਆਂ ਤੇ ਕਾਬੂ ਪਾ ਲੈਣਾ ਹੀ ਅਸਲੀ ਜਿੱਤ ਹੈ। ਸਤਿਗੁਰ ਬਾਣੀ ਵਿਚ ਦੱਸ ਰਹੇ ਨੇ,
ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤ ਲਿਆ, ਜਾਣੋ ਸਾਰਾ ਜੱਗ ਜਿੱਤ ਲਿਆ। ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤ ਲਿਆ, ਜਾਣੋ ਸਾਰਾ ਜੱਗ ਜਿੱਤ ਲਿਆ। ਬਈ ਜਾਣੋ ਸਾਰਾ
ਸਹਾਰਾ ਕਾਹਦਾ, ਜਿਉ ਮੰਦਰ ਕੋ ਥੰਮ ਹੈ ਥੰਮਣ, ਤਿਉ ਗੁਰ ਕਾ ਸਬਦ ਮਨ ਹੀ ਅਸ ਥੰਮਣ। ਕੁੰਭੇ ਵੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਵੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਤਾਂ ਤੇ ਗਿਆਨ ਦਾ ਵੱਜੇ ਹੀ ਖੜਨੇ, ਗੁਰ ਸ਼ਬਦ ਦੇ ਸਹਾਰੇ ਨੀ ਖੜਨੇ। ਤਾਂ ਤੇ ਗੁਰਬਾਣੀ ਤੇ ਨਾਮ, ਇਹ ਪਿਆਰਿਓ ਦੋ ਮੁੱਖ ਗੱਲਾਂ ਨੇ ਮਨ ਦੀ ਸ਼ੁੱਧਤਾ ਇਕਾਗਰਤਾ ਵਾਸਤੇ। ਫੇਰ ਸੇਵਾ ਤੇ ਨਿਮਰਤਾ ਭਾਵ। ਤਾਂ ਗੁਰੂ ਘਰ ਵਿਚ ਦੋ ਚੀਜ਼ਾਂ ਨੇ, ਨਾਮ ਬਾਣੀ ਇੱਕੋ ਚੀ ਆ ਗਿਆ, ਤੇ ਸੇਵਾ। ਸੇਵਾ ਤਪੱਸਿਆ ਪਹਿਲਾਂ ਜਪ ਤਪ ਜਿਵੇਂ ਆਪਾਂ ਹੁੰਦਾ, ਗੁਰੂ ਘਰ ਵਿਚ ਤਪੱਸਿਆ ਕੀ ਹੈ? ਮਨਮਤ ਤਪੱਸਿਆ ਨੀ, ਉਹ ਤਾਂ ਮਨਮਤ ਦੀ ਗੱਲ ਅਸੀਂ ਵੀ ਜਾਲਧਾਰੇ ਕਰ ਲਏ, ਧੂਣੇ ਤਾਪ ਲਏ, ਭੁੱਖੇ ਮਰ ਲਏ, ਭੁੱਖੇ ਲਮਕ ਲਏ, ਹੋਰ ਬੜਾ ਕੁਛ ਕੀ। ਗੁਰੂ ਘਰ ਵਿਚ ਵੀ ਤਪੱਸਿਆ ਹੈ, ਪਰ ਉਹ ਤਪੱਸਿਆ ਕਿਹੜੀ ਹੈ? ਗਰਮੀ ਹੋਵੇ ਤਾਂ ਗਰਮੀ ਝੱਲ ਕੇ, ਸਰਦੀ ਹੋਵੇ ਤਾਂ ਸਰੀਰ ਤੇ ਸਰਦੀ ਝੱਲ ਕੇ, ਗੁਰੂ ਦੇ ਦਰ ਤੇ ਸੇਵਾ ਕਰਨੀ ਹੀ ਗੁਰਮਤ ਦੀ ਤਪੱਸਿਆ ਹੈ। ਇਹ ਹੈ ਗੁਰਮਤ ਦੀ ਤਪੱਸਿਆ ਤਪ। ਇਹਨੂੰ ਵੱਡਾ ਤਪ ਕੋਈ ਨਹੀਂ ਹੋਇਆ ਕਰਦਾ। ਗੁਰ ਸੇਵਾ ਤਪਾਂ ਸਿਰ ਤਪ ਸਾ, ਜੋ ਗੁਰੂ ਦੀ ਸੇਵਾ, ਗੁਰੂ ਦੇ ਦਰ ਤੇ ਸੇਵਾ, ਇਹ ਤਪਾਂ ਦਾ ਸ੍ਰੋਮਣੀ ਤਪ ਹੈ, ਸ੍ਰੇਸ਼ ਤਪ ਹੈ, ਤਪਾਂ ਸਿਰ ਤਪ। ਇਹ ਮਿਲਦਾ ਕੀ ਇਹਦੇ ਵਿਚੋਂ? ਹਰ ਜੀਉ ਮਨ ਵਸਦਾ ਹੈ, ਸੇਵਾ ਕਰਨ ਵਾਲੇ ਦੇ ਹਿਰਦੇ ਦੇ ਵਿਚ ਨਾਮ ਦਾ ਵਾਸਾ ਹੋ ਜਾਂਦਾ ਹੈ। ਸਭ ਦੁੱਖ ਵਿਸਾਰ ਨਹਾ, ਜਿਸ ਸਰੀਰ ਨਾਲ ਸੇਵਾ ਕਰਦਾ ਵੀ ਦੁੱਖ ਖਤਮ ਹੋ ਜਾਂਦੇ ਹੈ। ਦਰ ਸੱਚ ਹੈ ਦਿਸੈ ਸਚਿਆਰ, ਤੇ ਵਖਤੇ ਫੀਰ ਸੱਚੇ ਦੀ ਦਰਗਾਹ ਦੇ ਵਿਚ ਸੁਰਖਰੂ ਹੋ ਜਾਂਦਾ ਹੈ। ਤਾਂ ਤੇ ਇਹ ਦੋ ਚੀਜ਼ਾਂ ਨੇ ਜੋ ਕਿ ਗੁਰੂ ਘਰ ਦੇ ਵਿਚ ਜਪ ਤਪ ਹੈ। ਤਾਂ ਤੇ ਨਿਤਨੇਮ ਪੱਕਾ ਕਰਨਾ ਹੈ, ਬਾਣੀ ਪਹਿਲਾਂ, ਬਾਣੀ ਦੀ ਗੱਲ, ਪੰਜ ਬਾਣੀਆਂ ਦਾ ਨਿਤਨੇਮ ਅੰਮ੍ਰਿਤ ਵੇਲੇ ਕਰਨਾ ਹੈ। ਪਰ ਕਰਨਾ ਕਿਸ ਤਰੀਕੇ ਨਾਲ ਹੈ? ਬਹੁਤ ਵਾਰ ਸੁਣੇ ਹਜ਼ੂਰੀ ਦਾ ਪਾਠ, سرت پوری پوری بانی سن ہو گئی بانی اچارن سہت پڑھنی ہے بھاونا رکھو میں ستگرو کی ہوں ہزوری گود چ بیٹھا ہاں ستگرو جی شبد روپ بول رہے ہے تو میں سن رہی دو چیزاں رہ جان شبد سے سرت گرو شبد روپ بول رہا ہے تو میں سن رہی جب اِسی بانی پڑھتے ہاں پیچھے ستگرو ہی بول رہا ہے تاکہ اس بھاو نو مکھ رکھ کے بانی پڑھو تے پھر نت نیم جپجی صاحب جاپ صاحب سوئیے چوپی صاحب تے آنند صاحب پورا تے پھر شام نو رہدا صاحب راجن دے سوہلا صاحب دی بانی انی بانی نت پڑھنی ہے ود سوکھنی صاحب آسا جی دی وار گربانی دے سہج پاٹھ من دی کاگرتا واسطے جپجی صاحب دے پاٹھ یہ جنہ بھی کوئی بانی پڑھ سکتا ہے باوا گربانی کنٹھ کرنی بھی ضروری ہے جنی بھی بانی کوئی کنٹھ کرے وہ ود تو ود کنٹھ کرو جدو بانی کنٹھ ہوگی ایک مہینے بعد گٹکا صاحب تو نت نیم کرنا ضروری ہے وہ سود ہو جاندی ہے کوئی الگ مت کی بھل پی جاندی ہے کنٹھ بانی یاد رکھو جی ایک مہینے بعد کنفرم کرن دی لوڑ ہے ستگرو تو بھی ٹھیک ہے کئی بار غلط پوتا رٹا لگ جاتا ہے تاں تے ود تو ود بانی کنٹھ کرو ود جنی بھی ہو سکتی ہے یہ جانی کہ گرو صاحب جی کا بھی وچن ہے جو 52 وچن نے نا دسویں پاتشاہ جی کے سچکھنڈ جاندے ہیں اس کتاب دے وچ یہ وچن لکھے میں پڑھیا سی تسی بھی لے کے پڑھ لو تاں بہت ودھیا ہے کل گیتار جی دے 52 وچن بہت امولک وچن ہے سانو پتا ہونا چاہیے بھی سارے پیتا سانو سچ کھنڈ جانے کی جی وقت خیر کوئی باپ اپنے پتوں زندگی کا کوئی تجربہ کوئی وچن کہہ کے جانا ایوی جی سارے پیتا گرو گوبند سنگھ صاحب جی مہاراج سانو 52 وچن کہہ کے بھی سچ کھنڈ جانے وہ ضرور کتاب لے کے پڑھو اتنے امرتسر تو مل جاتی ہے وہ جانی کہ یہ وچن ایک وچن ہے بھی تسی گروانی کے جڑے ارتھ ہے گرو گھر کے بلوانہ کو سیکھو ایک وچن ہے گربانی کنٹھ کرنی تیجا تے چوتھا وچن ہے گربانی کنٹھ ہوے دیکھو پیارے جو بھی مرضی بانی پڑھ سکتے کیونکہ عام سیانے پرش کہا کرتے سی کہ کہاوت سی عام ہوتا بھی گربانی کنٹھ تے پیسہ گنٹھ یہ کسی سیانے پرش نے وچن کیا ہے جانی کہ انہوں نے کہنے دے ارتھ ہوں ہوں تم کسی شہر دے وچ واقعی من لو روپیے کہڑے کام کرنے گے جہے بینک چ بینک والے روپیے بھی کام کر رہے نہ روپیے کام کرنے گے جہے سوڈی جیب چ جی تھی کتوں بھی دکان تو چیز لینی ہے فروٹ لینا من لو تھی کہو ہاں بھی فروٹ لینا میں ہاں جی دسو تھی کہو جی میرے کو پیسے ہے نہیں بھی جی بینک چ میرا لکھ روپیہ پیا میں تین دے دوں کڑا کے اپنے تیزر کے ٹھگ بھی کر دیا تر گاہ تو بینک چا لاکھ روپیہ پیا پر جیب دے وچ موقع تے پنجی نہیں بھوکے مروں گے مروں گے نا جو ہنٹ ہوں نے سیانے پرشاں دے پیسہ گنٹ یہ بھاو ہو گیا نا پیسہ جانی کہ کول والا پیسہ وقت اس موقع تے کام آ جاتا ہر مشکل بچ بینک والا پیسہ نہیں کام آؤں گا تاکہ جی کہنے کا بھاو جو بانی گنٹ ہے وہ ہر ویلے سارے کول ہے جدو مرضی ورت لو بس بیٹھے جانتے ہو جدو مرضی بانی شروع کر لو ترتے پھرتے جدو مرضی تاکہ بانی نو کنٹھ کرو جنی بانی کنٹھ ہو سکتی ہے ود تو ود بانی گرسکھ کے کنٹھ ہونی چاہیے ہے جپ جی صاحب ہر ایک کے کنٹھ ہونا چاہیے بھاوے کوئی ان پڑھ ہے بہانا نہیں بنا نا ایک ایک پاؤڑی کر کے وہ کنٹھ کرو سہلا صاحب کی بانی ہرک کے کنٹھ ہونی چاہیے ہے ارداس ہرک نو کرنی آنی چاہیے ہے اج تو بہت کام سے زبان لاؤن چاہیے ارداس میری کوئی دن تو نہیں جاگتی جان گی امرتاری بیٹھے ہوں جی ارداس نہیں کرنے والا سکھو سکھ کا وہ جنہوں ارداس نہیں کرنے ہوں گی وہ سکھ کا دسو مجھے جی جپ جی صاحب نہیں یاد کا سکھ ہے وہ جی سہلا صاحب کی بانی نہیں یاد کا سکھ ہے وہ سکھ سکھی ہے کوئی پھر ہے تاکہ اج اِسی بانی نالوں ٹوٹ گئے بانی نالوں ٹوٹ گئے بانی کے نام نالوں ٹوٹیا تو کا بھی سکھی پھر سکھی نہیں تاکہ پیارے بانی دے نال جڑنا ہے تے ایک جگہ وہ بچن ہے وہ بھی بہت امولک ہے کہ گروانی دے ارتھ جڑے جانی کہ گرو گرانتھ صاحب نو گرو منگتے ہیں کھنڈے واٹے دے امرت تے نشچا رکھتے ہیں گرو گھر دے بلوانا کو سکھنے ہیں بہت جانی کہ ہمت صحیح بھی بہت من متی لوگ گروانی کی آڑ لے کے سکھاں نوں کونڈیاں وچ فساؤن گے گرو گھر دے ارتھ گرو گھر دے ودواناں کولوں ہی گروانی دے ارتھ سکھیو کتے من متیاں کولے جا کے گروانی دے ارتھ نہ سکھن لگ جیو او تہانوں غلط ارتھ دھڑ کرواؤن گے وہ تو پورا شبد نہیں ورتے ایک تک ورتن گے آپ کی مرضی کی شانٹن گے پورا شبد انہوں نے خود نہیں پتا ہوں بھی کنے پنے کے شبد ہے کہڑے شبد کی تک لگی ہے خیال کرو تاکہ اہ جی تک ورتتے ہیں جب اہ جی گرو کہنا پہنتا کئی بار بھی تمہیں پورا شبد سنا دے تیرا چیلا بن جا بہت میں کہ بھی تیرے شبد چونا تک لئی ہے یہ گرو گرنتھ صاحب کی بانی کیوں وہ پورا شبد سنا دے تیرا چیلا بن جا کرنا کی ہے وہ تو ایویں کچھ تکا لے کے توتے رٹے لا لیں بس وہ من مت کے ارتھ سے سکھ کنڈیاں فسی جانے جی مشیرا ہوں نا مچھی نو فڑن واسطے کنڈی تے آٹا لا لینا کنڈی تے آٹا بڑے نے اج جڑے گروانی نو آٹے کے طور پہ ورتدے آ بھولے آٹے کے طور پہ پرمان بانی تو دیں گے پر غلط ارتھ ہوتا وہ آپ کے من مت کی بھاونا چھانٹ کے کدی کسی نے نہیں سنو سنایا ہونا بچن یہ بھی ستگر بچن بچن ہے ستگر پاندر مکت جناب ہے بھی گربانی بچن میں ستگرو لکھیا ہوا ہے بچن ہی ستگر ہے کدی سنایا کسی نے جی نہیں بن جائے پھر یہ بانی کیوں نہیں چنگی لگتی کدی سنایا کسی نے بانی گرو گرو ہے بانی بچ بانی امرت سارے گربانی کا ہے سیوک جنمان ہے پرتخ گرو نے سارے کدی سنایا کسی نے کدی سنایا بھی شبد گرو سرت کون چیلا کسی نے سنایا کدی بھی شبد گر پیرا شبد گرو پیرا بھائی شبد گر پیرا گہر گمبھیرا بن سبد ہے جگ بورا نہیں کدی سنایا کسی نے بھی کا بانی ایک گر ایک شبد بچار بھی ایک ایک گرو بانی ہے لکھے ہونا گرو کا یہ بانی نہیں چنگی لگتی یہ کسی گرو نے سنائی سنو بانی ایک بانی ایک گر ایک شبد بچار دسیا کسی نے بھی بھائی بانی کی شبد بچار ہی سچا سودا ہے سچا سودا سچ سچ رتنی بھرے بھنڈار گر کرپا تے پائی ان کے دیو ہے دیون ہتھاں تے انہاں نے تپائی اپنی مت اپنی مرضی دیاں تکاں شانت کے من مت دے ارتھ کرنے نے جس کر کے ساڈے پتا سانوں پہلے سچیت کر کے سی دیکھو کدی دور اندیشی کہ گر سکھو گربانی دے ارتھ بھی سمجھنے ہوئے انہاں تو سمجھو جڑے گرو گرنتھ صاحب نوں گرو مندے ہے جڑے کھنڈے بانٹے دے امت تے نشچا رکھدے ہے جڑے بانی تے بانی نال پیار کر دے انہاں تو سکھیو کہ من متیاں کولے تسی جا کے گربانی دے ارتھ نہ سکھن لگ جائے کتی وڈی گل ہے یہ دسویں پاتشاہ دا وچن ہے نہیں تسی پڑھ کے ویکھ لیو میں کوئی نہیں کہا تاں تے یہ دو وچن پیارے ہو تاں تے پر سارے وچن موت جانے کہ میں موقع تے پر کرن انسار دو وچن کہے ہے بانی دی بچار دے تے بانی کنٹھ کرنا دے تاں تے رہو وچار تاں تے اسی پیارے پھر بانی پڑھنی ہے پھر بانی نو اسی سمجھنا ہے پھر بانی نو اسی زندگی جیون دے وچ ورتنا ہے یہ بہت دیر ہوگی تمہیں پچھے دو دوانا پچھے موٹا والی پھر کہنے اور بار بار میں اس گل تے زور دتا سی تاکہ اسی بانی نو ورتیا بھی کریے جیون وچ بانی نو ورت کر لے پٹھانتر تک بھی نہ رہیے یہ نہیں بھی بانی پڑھنی کافی ہے نہ گربانی دے جو بھاو نے سکھا ہے انہوں اسی زندگی وچ پریکٹیکلی ورتو جو گرو صاحب بانی چ کہندے ہے تاکہ وہ مطابق اسی جیون بنائیے یعنی کہ گر سکھ کا جیون ہوئے بانی ورگا بانی ورگا جیون ہوئے پھر پیارو یہ جیون سفل ہے تاکہ رفو وچار تاکہ بانی پڑھو نتنیم کرو بانی دی ارتھاں سمیت وچار لازمی کرو تے پھر اگلی گل نام تاکہ نام جپنا بار بار گرو صاحب کہندے نے بانی پڑھ کے نام جپنے دی سپرٹ پیدا ہوندی ہے یاد رکھو تاں نام جپنا لازمی ہے یہ میں بچن کیوں کہ ہے کئی گرسکھ سمجھدے ہے شاید بانی پڑھ لینا ہی بس نام جپن کی آ گیا نہیں بالکل بانی تو اسی سیدھ لینی ہے گربانی راہی جانی کہ من کی اکاگرتا من کی شدھتا ہونی ہے پھر جانی کہ اکاگر ہویا من ہی نام نال جڑ سکتا ہے کیونکہ اکاگرتا تو بنا ایک شبد کا جاپ نہیں چل سکتا جس کر کے اکاگرتا واسطے بانی تے مول منتر صاحب دے پاٹ مول منتر صاحب کا پاٹ ہے جاپ ایک شبد کا ہوا کرتا ہے نوٹ کرو سیانے گر سکھ جاپ ہوندا ہے جانی کہ ایک شبد کا ایک شبد نو اچارنا کرنا دھیان سننے رکھنا یہ جاپ جپ کرنا پہلے ہی حکم جپ ہے. جپ کا مطلب اچارن دی سنن وچ دھیان رکھنا. کوئی رسنا اچارن کرتا سرت نہ سنتا, اکاگرتا بن گئی پھر سواساں تو اچارن ہو رہے ہیں, اندر نو سانس جا رہا ہے واہ واہ نور ہے گرو کسی پھر جن کی ہور سوکھ یوگی اچارج ہردے کا اچارن سننے لگ گیا. جن کی ہر ویلے کوئی ہردے تو اچارن ہو رہا ہے, کسی کے سواساں تو ہو رہا ہے, کسی رسنا تو اچار رسنا پہلی پوڑی ہے. تاکہ جب ایک شبد کو ایک شبد کی ہوں جی گرمنتر گرو نانک کا نانک کے گھر کا گرمنتر کی ہے واہ گرو جندے کون نے پنج پیارے اتنے نہ کتنے بھلے پہ جو بھی ہاں جی بس لگ گیا پتا نہ جیتے پرگٹ ہے سب کچھ پر جو گرو گھر کی مرجاد ہے گور منتر گرو گرنتھ صاحب کی ہزوری کھنڈے کی پہل دوارا پنج پیاری سنگھ صاحبان جو رہتوان گرسکھ نت نیمی سمرن والے وہ ہی دے سکتی ہے. تانتے پھر یہ ہو گیا گرو پیارے جانی کہ پہلے وانی کی گل سن پھر من کی کاگرتا شدھتا کی گل تے پھر یعنی کہ اصل جپنا ہے نام باری باری گرو صاحب بانی وچ کہندے نے دیکھو اٹھت بیٹھت سووت نام کہو نانک جن کے سد کام اٹھت بیٹھت سووت تیائی مارگ چلت ہری ہر گائی. پھر کتے کہندے چالت بیست سووت جاگت گور منتر ہدے چڑھایا کیول نام ردواہے سمایا باری باری تاکہ وار وار گرستان سے بھائی نام جپنا ہے. شہ بھی آئی نہیں ود فائدہ آئی ود فائدہ فائدے نقصان کا کی مطلب ہوا سیمن دیا سٹیج ہوں سیمن کی اوسا بھاؤ نہیں ہوں تاکہ پہلی سٹیج کی ہے رسنا دے جاپ دی ہے بانی چ لکھا آپ گروانی نو ادھار من کے چلنا ہے. ساری روحانی جیڑی سید ہے وہ اسی گرو گرنتھ صاحب تو لینی ہے. ساڈا روحانی سدھان ہے جو آتمک کانسٹیٹیوشن ہے یہ گرو گرنتھ صاحب جی مہاراج ہے. تاکہ ہوں یہ بانی ادھار سے تمہیں میں دسیا کتنے کل بھائی بہترولا دس دیا نام جپنا بھائی بہترولا کچھ نہیں دستا دستا جو سڈے ستگرو جی کہندے نے اسی تا کیول گروانی دا ہوکا مارن والے چونکی دار ہیں. تاکہ دیکھو سنو بانی دا پرمان جیڑا بھی وچن ہو رہے ہیں بانی دا پرمان دتا جا رہا ہے. تاکہ ہن بانی دے وچ لکھیا دیکھو بھائی سب بھائی ستے ہوئے نے مایا دا جادو پیا ہوا ساری جی سرت ہے نا ایک سموہن وچ ہے ایک سلیپ وچ ہے. تاکہ سرت تا جاجو پائی رسنا نام اچارن کرو جو دھیان ہے سنو سنا کہ نام تن سنتے سنتے سرت نہیں جاگنا نانک سے جاگن بھی رسنا نام اچارن یہ جانی کہ کی بن گیا یہ کہنا ہوں بھی یہ سرت دے جگاؤن کا نسخہ ہے. پہلا بےنتی کر دیتی بانی نو ورتیا کرو ہوں یہ تو پڑھتا لیا آپ وچن بانی چن ورتو کون جی نسخے نو پڑھ کے ہٹ کی گئی آرام آ جاؤ. ہوں سنو میں پیٹ لاؤ کا نسخہ لکھا دینا من لو بھی جیرا 50 گرام پا لو جمین 50 گرام پا لو کالی مرچ 20 گرام پا لو نشادر 50 گرام پا لو 200 گرام میٹھا سوڈا پا لو ساری چیزاں کٹ کے چورن بن گیا چمچا تڑکے چمچا ہاتھ نے روٹی تو بعد کوسے پانی نال ہوں یہ نسخہ تو تھی حج کرو کاغذ سے لکھ لیا کی یہ نسخہ پڑھ کے سر جا سی ادارنا نہیں سرنا نہیں نسخے ورتنا پوگا چورن بنا کے کھانا پوگا ایویں جی ستگران کی بانی نو ورتنا ہوں پہلا شدھ پڑھنا یہ پہلا سٹیپ ہے. سنتا راہی شدھ پاٹھ کرنا سیکھنا کیول پہلا سٹیپ ہے. خیال کرو دوسرا سٹیپ کل کا ہنٹ دیتے وہ پکا لو گل دوبارے رپیٹ کرتی آ جی پک جی گا کیونکہ پر سبق پکاؤن واسطے پہنچی ہیں بہت گلا رپیٹ کرنی پہ. پھر پڑھنے تو بعد اگلا سٹیپ کی ہوں سرت نال بانی نو سننا سیکھو رسنا نہ پڑھنا دھیان نہ سن. تیجا سٹیپ کی ہوں شبد وچار دوبارہ گربانی کی سمجھ پوے بانی نو سمجھو. چوتھا سٹیپ کی ہوں پھر وویکھی بن گیا گرسکھ بھی جدو بانی نو پڑھتا ہے اس ویلے گرسکھ کی سورت بانی نو سنتی بھی ہے بانی نو سمجھتی بھی ہے. کل سنیا سا سابت سورت سن سمجھ بولتا ہے وویکھی کون ہے بویکی کون ہے بویکی وہی ہے جہاں بانی نو سنتے نال نال سمجھتا ہے. سر تو دی نام بانی دی تون نو سن دی بھی ہے بانی دی تون نو سن دی تے سمجھ دی بھی ہے اکھے ویلے دو کام ہندے گل سکھ دی سر تو وچ او ہے بویکی جانی کے اوستھا تک اصل پہنچنا جی وویکی والا کیونکہ اج وویکی دے ارتھ بہت الٹے پلٹے کڈے جا رہے ہیں ہنٹ کافی ہوندا ہے آئی نہیں وویکی وویکی بنتا کدے کہوں بھی آئی وویکی بن جاتا مینو ملو کہڑا وویکی ہے تاں تے وویکی دی پرواشا بھائی گرداس جی دیندے ہیں تاں تے جے تو سرت سندے سار بانی نو سمجھدی ہے اینی پکڑ ہے سرت دی پھر تاں ہے وویکی نہیں ہو سکتا پیارے جمی کے سٹیپ وائز اصیا ابیاس کریے پانی پڑھن کا سنن کا سمجھن کا پھر اگلا سٹیپ کی ہے کہ ہوں وہ بندہ بانی نو ورتدا ہے جو وویکی گرسکھ ہے وہ بانی نو سرت نہ سنتا سمجھتا ہوا بانی دے بھاو اپنے اندر نگا گیا گربانی دے بھاو جو شدھ بھوجن ہے وہ اپنے اندر نگا گیا تاں تے او ہن گربانی نو ورتدا ہے جیون وچ تاں تے ہن دیکھو یہ وچن پڑھیا آپاں اینو سوت نہ سنیا بھی ستگرو جی کی کہندے نے سوتڑے اسنک مایا جھوٹی کارنے نانک سے جاگن جے رسنا نام اچارن ہن سرت نے سن بھی لیا وچن سمجھ بھی لیا ہن گرسکھ اس بھاو نو ورتو ورتو کیویں گرو صاحب کہندے رسنا نام اچارن کرو تے سرت نہ سنو ورتو کیویں او چونکڑا لا کے ہو گیا ہوں ورتد
واہے گرو واہے گرو
یہ سنی جانا ہوں اس نسخے ورت رہا ہے رسنا اچارن کر رہا ہے پورا اچارن دھن کلیئر ہوگی گرمنتر دی تے سورت نال گور منتر دی دھن نو سن رہا ہے یہ کہندے نے جی بانی نو ورتنا یوں ہی ورتی جاؤ گی نا جس نسخے نو تسی ورتنا ہوے یوں ورتا جاؤ گا تے ورت ورتن کدو بانی نو اسی ورت دی نہیں اسی بانی تاں تے یہ روحانی نسخے ہے بھائی ایک ایک نسخے دا رزلٹ 100% ہے کیونکہ گرو دی بانی ست ہے میرے ستگر وید دا ایک ایک نسخہ 100% صحیح ہے تے ایک ایک نسخے دا رزلٹ بھی 100% ہے پر جے اسی ستگرو وید دی بانی دے نسخے نو ورتاں گے یاد رکھو جی ستگر وید تے وید دے نسخے نو ورتاں گے تاں تے گرو صاحب جی بانی وچ ستگر وید جی دس دے ہے بھی رسنا نال پائی چار مسحت نام جپنا شروع کرو اسے نو سنو دھیان تھوڑا اس نو سننے وچ ہووے تے پھر تہاڈی سورت جاگ جو سورت جاگتی بس پھر گل بن گئی پھر گل بننی تاں تے یہ ابھیاس کرنا شروع کر دو اگے کتے پھر سواساں دی واری آؤں دی ہے پھر کوئی بدلے بدلے جاندے نے رہو وچار تاں تے اتھوں ابھیاس سارے جانے شروع کر دو سنگت روپ چ وی جپو گرو گھر کٹھے ہو کے ایک جنا اگے واہگرو بولے باقی سنگت مگر واہگرو بولے پروارا وچ وی جپو سارا پروار کٹھے ہو کے نتنیم کرو کٹھے ہو کے نام جپو ایک جنا اگے واہگرو باقی مگر واہگرو تاں تے گھر گھر دے وچ یہ نام بانی دا پرواہ چل پوے تے ساڈا جیون پیارے مہان بن جاوے گردواریاں دے وچ گربانی دی کتھا تے نام سمرن شروع ہو جاوے تے چڑھدی کلا ہو جاوے جدوں گرو گھر آئے نوں ہریک نوں نام دا راس ملیا گربانی دی بانی راہی روحانیت مارگ دی سوجی پئی تے پھر پوری منکھتا نے گرو دربار دے نال جڑ جانا تے جے بھائی گرو گھراں وچ نہ نام جپیا جاندا ہے تے نہ شبد دی وچار ہوندی ہے ایویں کہی جائیے جی فلانے ودھ گئے جی فلانے ودھ گئے میں تاں گل سدھی تے کلیئر کردا ہوں کن کھول کے سن لو سارے جیویں فرض کرو کوئی کھیت ہے کھیت دے وچ گلی ڈنڈا فصل تو اتوں دی ہے گلی ڈنڈا تے تسی اوتھے گالاں گلی ڈنڈے نوں کڈو گے زمیندار نوں ہاں جی دسو جی گلی ڈنڈے نوں گالاں کڈو گے ندیناں نوں گالاں کڈو گے تسی نہیں میں کہوں گا گالاں زمیندار نوں کڈنی چاہیے بھی نلائق ہوگا تاش کھیڈی جاندا ہوگا اوتھے کھنڈاں تے گپاں ماردا رہندا ہونے کھیت نوں سنبھال لینے ندین فصل دے اتوں دی پھردے ہے تاں جی زمیندار نلائق ہے جی تے کھیت دے وچ ندین ہون جنہیں زمین نو سنبھالیا نے اتنے بوئیاں ہونگیاں اتنے ملے جھاڑ بوٹ ہونگے اتنے کی ہوگا ہو سکھی نو سنبھالیا
ਅਸੀਂ ਸਿੱਖੀ ਨੂੰ ਸੰਭਾਲਿਆ ਨੀ, ਲੋਕ ਕੰਨ ਖੁੱਲ ਕੇ ਸੁਣ ਲਓ ਸਾਰੇ, ਅਸੀਂ ਆਪਣਾ ਆਪ ਸੰਵਾਰ ਲਈਏ, ਅਸੀਂ ਆਪਣਾ ਘਰ ਸਵਾਰ ਲਈਏ, ਤਾਂ ਕਿ ਪੂਰੀ ਦੁਨੀਆਂ ਮਨੁੱਖਤਾ ਜੁੜ ਜਾਵੇ, ਗੁਰਬਾਣੀ ਦਾ ਪ੍ਰਕਾਸ਼ ਹੋ ਜਾਵੇ, ਗੁਰਬਾਣੀ ਦਾ ਚਾਨਣ ਹੋ ਜਾਵੇ, ਟਿੱਡੀਆਂ ਨੂੰ ਮਾਰਨ ਦੀ ਲੋੜ ਨਹੀਂ। ਜਦੋਂ ਚਾਨਣ ਹੋ ਗਿਆ, ਟਿੱਡੀ ਭਾਈ ਜੀ ਨੂੰ ਥਾਂ ਨਹੀਂ ਲਿਆਉਂਦਾ, ਗੱਜ ਕੇ ਆਖੋ ਕਿਉਂ ਜੀ ਠੀਕ ਹੈ, ਦੱਸ ਦੇ ਜੋ ਕੋਈ ਗੱਲ ਗਲਤ ਹੋਈ, ਜਜ਼ਬਾਤੀ ਗੱਲਾਂ ਸਾਨੂੰ ਨਹੀਂ ਕਰਨੀਆਂ ਆਉਂਦੀਆਂ। ਆਪਦੀਆਂ ਧੀਰ ਆਇਆਂ ਜੇ ਦਿੰਦੇ ਰਹਿੰਦੇ ਨੇ, ਬਹੁਤੀਆਂ ਭਾਈ ਸਾਹਿਬ ਆਈਆਂ, ਫਲਾਨਾ ਆਈਆਂ, ਧਮਕਾਂ ਆਈਆਂ, ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਤਾਂ ਕਿ ਪ੍ਰਚਾਰ ਦਾ ਕੋਈ ਢੰਗ ਤਰੀਕਾ ਹੋਣਾ ਚਾਹੀਦਾ। ਗਾਲਾਂ ਕੱਢਣੀ, ਇੱਥੇ ਜਵਾਕ ਨੂੰ ਬਹਾ ਕੇ ਗਾਲਾਂ ਕਢਾ ਲਓ, ਮੇਰੇ ਤੋਂ ਬੁਲਾ ਕੇ ਕੀ ਕਰਾਉਣਾ ਤੁਸੀਂ? ਫਿਰ ਆ ਸਮਾਗਮ ਰਚਣ ਦੀ ਲੋੜ ਨਹੀਂ, ਗੁਰਦੁਆਰੇ ਦੇ ਸਪੀਕਰ ਦੇ ਜਵਾਕ ਨੂੰ ਖੜਾ ਦਿਓ ਵੀ ਤੂੰ ਗਾਲਾਂ ਕੱਢ ਦੇ ਫਲਾਨਿਆਂ ਨੂੰ, ਉਹ ਵੀ ਕੱਢ ਦੂਗਾ, ਜਵਾਕ ਵੀ ਕੱਢ ਦੂ, ਐਡਾ 5 ਸਾਲ ਦਾ ਜਵਾਕ ਨਾ, ਮਾਇਕ ਕਰ ਦਿਓ ਤੇ ਮੂਹਰੇ, ਤਾਂ ਤੇ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਜਜ਼ਬਾਤ ਵਿੱਚ ਨਹੀਂ ਆਉਣਾ, ਤਾਂ ਤੇ ਗੁਰਮਤ ਸੋਚ ਤੇ ਪਹਿਰਾ ਦਿਓ। ਅਸੀਂ ਬੜੀਆਂ ਗਲਤੀਆਂ ਕੀਤੀਆਂ ਨੇ, ਅਸੀਂ ਉਹ ਆਪਣੀਆਂ ਗਲਤੀਆਂ ਅਸੀਂ ਸੁਧਾਰ ਲਈਏ, ਪਰ ਸਾਡੀ ਬਦਕਿਸਮਤੀ ਇਹ ਹੈ ਕਿ ਅਸੀਂ ਆਪਣੀਆਂ ਗਲਤੀਆਂ ਮੰਨਣ ਨੂੰ ਤਿਆਰ ਨਹੀਂ। ਅਸੀਂ ਕਹਿੰਦੇ ਤੁਹਾਡੇ ਵਰਗਾ ਖੜਾ ਹੈ, ਅਸੀਂ ਤਾਂ ਤੇ ਆਪਣੀ ਗਲਤੀ ਮੰਨਣ ਵਾਲਾ ਸੂਰਮਾ ਹੈ। ਜਿਹੜਾ ਸੂਰਮਾ ਹੈ ਨਾ, ਸੂਰਮਾ ਉਹ ਗਲਤੀ ਮੰਨੂਆ, ਕੈਰ ਬੰਦਾ ਤਾਂ ਆਪਣੀ ਗਲਤੀ ਵੀ ਨਹੀਂ ਮੰਨਦਾ, ਜਿਹੜਾ ਕੈਰ ਬੰਦਾ ਹੁੰਦਾ ਸੂਰਮਾ ਮੰਨ ਲੈਂਦਾ ਹੁੰਦਾ, ਉਹ ਵੀ ਸੂਰਮਗਤੀ ਦਾ ਕੰਮ ਹੁੰਦਾ ਹੈ। ਤਾਂ ਤੇ ਪਿਆਰੇ ਆਪਾਂ ਸਿੱਖੀ ਨੂੰ ਸੰਭਾਲਿਆ ਨੀ, ਗੁਰਦੁਆਰਿਆਂ ਦੇ ਵਿੱਚ ਮਨ ਮੱਤਾਂ ਸਾਡੇ ਅਖੌਤੀ ਪੰਥਕ ਲੀਡਰ ਤੁਹਾਨੂੰ ਪਤਾ ਹੀ ਹੈ, ਸਾਰੇ ਹੋਰ ਸੋਚ ਤੁਸੀਂ ਸਾਰਾ ਕੁਝ ਜਾਣਦੇ ਹੋ, ਸਾਰਾ ਕੁਝ ਤੁਸੀਂ ਜਾਣਦੇ ਹੋ, ਤਾਂ ਤੇ ਆਪਾਂ ਰਲ ਮਿਲ ਕੇ ਆਪਣਾ ਘਰ ਸਵਾਰੀਏ ਤੇ ਗੁਰਬਾਣੀ ਦਾ ਕਰੀਏ ਚਾਨਣ। ਗੁਰਬਾਣੀ ਜੋ ਕਹਿ ਰਹੀ ਹੈ ਸਤਿਗੁਰੂ ਦੀ ਬਾਣੀ, ਉਹਦਾ ਅਸੀਂ ਲੋਕਾਂ ਨੂੰ ਵੱਧ ਤੋਂ ਵੱਧ ਦੱਸੀਏ, ਅਰਥ ਕਰ ਕਰਕੇ ਦੱਸੀਏ ਬਾਣੀ, ਤੇ ਜਦੋਂ ਬਾਣੀ ਦਾ ਚਾਨਣ ਹੋ ਗਿਆ, ਮੇਰਾ ਸਾਰੇ ਮਸਲੇ ਹੱਲ। ਚਮ ਗਿੱਦੜ ਜੋ ਉੱਲੂ ਹੈ, ਜੋ ਜਾਨੀ ਕਿ ਇੱਦਾਂ ਦੇ ਜੋ ਜਾਨੀ ਕਿ ਆਪਾਂ ਕਹਿ ਲਓ ਟਿੱਡੀਆਂ ਹੈ, ਉਹ ਸਾਰਾ ਇਹ ਸਾਰੇ ਹਨੇਰੇ ਦੇ ਯਾਰ ਹੈ। ਤੇ ਜਦੋਂ ਚਾਨਣ ਹੋ ਗਿਆ, ਬਸ ਫਿਰ ਉਸ ਵੇਲੇ ਇਹਨਾਂ ਦਾ ਕੋਈ ਟਿੱਡੀ ਦਾ ਸਾਹ ਭੱਜ ਜਾਣਾ, ਤਾਂ ਤੇ ਅਸੀਂ ਬਾਣੀ ਨਾਲ ਜੁੜਨਾ। ਮੈਂ ਤਾਂ ਇਹ ਕਹੂੰਗਾ ਵੀ ਪਿੰਡ ਪਿੰਡ ਗੁਰਬਾਣੀ ਦੀ ਕਥਾ ਸ਼ੁਰੂ ਕਰੋ, ਪਿੰਡ ਪਿੰਡ ਗੁਰੂ ਘਰਾਂ ਚ ਨਾਮ ਜਪਣ ਲੱਗੋ, ਆਪਸੀ ਪਾਰਟੀ ਬਾਜ਼ੀਆਂ ਛੱਡੋ। ਛੱਡਣ ਨੂੰ ਤਿਆਰ ਹੈ, ਚੱਕਦਾ ਕਸ਼ਹਿਰਾ, ਕੋਈ ਕਿਸੇ ਜੀਪ ਤੇ ਚੜ ਜਾਂਦਾ, ਕੋਈ ਕਿਸੇ ਜੀਪ ਤੇ ਚੜ ਜਾਂਦਾ, ਸਾਨੂੰ ਸ਼ਰਮ ਆਉਂਦੀ ਆਪਣੀ ਮਾੜੀ ਮੋਟੀ। ਉਹ ਦੋ ਗੱਲਾਂ ਨੇ ਅਸੀਂ ਮਾਰ ਦਿੱਤੇ, ਦੋ ਗੱਲਾਂ ਨੇ ਅਸੀਂ ਮਾਰੇ, ਹੋਰ ਕਿਸੇ ਨੇ ਵੀ ਸਾਨੂੰ ਮਾਰਿਆ, ਕਿਸੇ ਦੀ ਜ਼ਰੂਰਤ ਨਹੀਂ ਪੈਂਦੀ ਖਾਲਸੇ ਦੇ ਵਿਹੜੇ ਦੀ ਕੰਧ ਟੱਪ ਜੇ ਕੋਈ। ਦੋ ਗੱਲਾਂ ਸਾਨੂੰ ਮਾਰੀਆਂ, ਕਿਹੜੀਆਂ ਕਿਹੜੀਆਂ? ਜੋ ਸੁਭਾਅ ਨੂੰ ਆਪਾਂ ਧਾਰਨਾ ਵਿੱਚ ਪੜ੍ਹਨਾ ਹੋਵੇ ਤਾਂ, ਇੱਕ ਮਾਰ ਗਈ ਸ਼ਰਾਬ ਤੇਰੇ ਸਿੱਖਾਂ, ਦੂਜੀ ਇਹਨੂੰ ਕੁੱਟ ਮਾਰ ਦੀ, ਮਾਰ ਗਈ ਸ਼ਰਾਬ ਤੇਰੇ ਸਿੱਖ ਨੂੰ, ਦੂਜੀ ਇਹਨੂੰ ਕੁੱਟ ਮਾਰ ਦੀ,
ਜਿਤ ਪੀਤੇ ਮਤ ਦੂਰ ਹੋਏ ਵਰ ਪਵੇ ਵਿਚਾਰ। ਖਸਮੋ ਕਸੇ ਹਾਰੇ ਜਿਤ ਪੀਤੇ ਖਸਮ ਬਿਸਰ ਹੈ ਦਰਗਹਿ ਮਿਲੇ ਬਜਾਰੇ ਝੂਠਾ ਮਦ ਮੂਲ ਨਾ ਪੀਚੇ ਜੀ ਦਾ ਪਾਰ ਵਸਾਏ
ਤਾਂ ਤੇ ਰਹੋ ਵਿਚਾਰ ਗੱਲ ਕਿੱਥੇ ਚੱਲਦੀ ਸੀ ਤਾਂ ਤੇ ਅਸੀਂ ਭੁੱਲ ਜਾਈਏ ਧੜੇ ਬੰਦਿਆਂ ਨੂੰ ਦੂਜੀ ਗੱਲ ਪਹਿਲੀ ਗੱਲ ਤਾਂ ਅਸੀਂ ਨਾਮ ਬਾਣੀ ਦਾ ਪ੍ਰਵਾਹ ਗੁਰਦੁਆਰੇ ਕਾਹਦੇ ਵਾਸਤੇ ਬਣਾਏ ਸੀ ਸ਼ਬਦ ਦੀ ਵਿਚਾਰ ਤੇ ਨਾਮ ਜਪਣ ਵਾਸਤੇ ਬਣਾਏ ਸੀ ਕਿ ਚੌਧਰਪਣੇ ਵਾਸਤੇ ਬਣਾਏ ਸੀ ਅੱਜ ਰਾਜਨੀਤੀ ਦੇ ਅੱਡੇ ਬਣ ਕੇ ਰਹਿ ਗਏ ਗੁਰਦੁਆਰੇ ਅਸੀਂ ਘੱਟ ਹੈ ਖਿਆਲ ਕਰਿਓ ਤਾਂ ਤੇ ਗੁਰਦੁਆਰਿਆਂ ਦੇ ਵਿੱਚ ਕਿਸੇ ਦੂਸਰਾ ਧੜੇਬੰਦੀ ਪਾਰਟੀ ਬਾਜੀ ਅਸੀਂ ਛੱਡ ਦੇਈਏ ਅਸੀਂ ਇੱਕੋ ਹੀ ਧੜਾ ਬਣਾ ਲਈਏ ਕਿਹੜਾ ਜਨ ਨਾਨਕ ਕਾ ਧੜਾ ਧਰਮ ਸਭ ਸ੍ਰੇਸ਼ਟ ਜਿਨ ਇੱਕੋ ਇੱਕ ਧਰਮ ਦਾ ਧੜਾ ਮੈਂ ਹਰ ਬਿਨ ਅੱਖ ਧੜਾ ਅਵਰ ਨਾ ਕੋਈ ਹੋ ਹਰ ਗੁਣ ਗਾਵਾਂ ਅਸੰਖ ਅਨੇਕ ਸਾਡਾ ਇੱਕ ਪਰਮੇਸ਼ਰ ਤੋਂ ਬਿਨਾਂ ਇੱਕ ਗੁਰੂ ਤੋਂ ਬਿਨਾਂ ਇੱਕ ਧਰਮ ਤੋਂ ਬਿਨਾਂ ਕੋਈ ਪੱਖ ਧੜਾ ਨਾ ਹੋਵੇ ਛੱਡ ਕੇ ਜਾਣੀ ਕੱਚੇ ਪਿੱਲੇ ਧੜੇ ਤੇ ਅਸੀਂ ਜੁੜ ਜਾਈਏ ਨਾਮ ਬਾਣੀ ਦੇ ਨਾਲ ਚੜ੍ਹਦੀ ਕਿੱਦਾਂ ਹੋ ਜਾਵੇ ਜਿੰਨੇ ਸਿੱਖ ਲੜਦੇ ਆ ਕੋਈ ਲੜਦਾ ਜਲੂਸ ਕੌਣ ਕੱਢਦਾ ਸਾਡਾ ਦੱਸੋ ਮੈਨੂੰ ਜਲੂਸ ਆਪਣਾ ਅਸੀਂ ਆਪ ਕੱਢਦੇ ਆਪਣਾ ਆਪ ਜਲੂਸ ਤਾਂ ਕਿ ਜਲੂਸ ਅਸੀਂ ਪਿਆਰੇ ਆਪਸ ਵਿੱਚ ਕੱਢਣਾ ਬੰਦ ਕਰ ਦਈਏ ਆਪਸ ਵਿੱਚ ਹੁਣ ਕਈਆਂ ਨੂੰ ਤਾਂ ਕਰਨਾ ਫਿੱਟ ਆਉਣਗੇ ਕਈਆਂ ਨੂੰ ਕੌਡੀਆਂ ਲੱਗਣਗੀਆਂ ਮੈਨੂੰ ਬਹੁਤੇ ਜੀ ਆਪਦਿਆਂ ਨੂੰ ਜਾਂਦੇ ਕਹਿੰਦਾ ਕਈਆਂ ਨੇ ਸ਼ਿਕਾਇਤਾਂ ਆਈਆਂ ਵੀ ਹੋਰ ਕਿਹਨੂੰ ਕਹੀਆਂ ਆਪਦੇ ਨੂੰ ਕਹਿਣਾ ਹੋਰ ਕਿਹਨੂੰ ਕਹੀ ਵੀ ਆਪਦੇ ਸੁਧਰ ਜਾਣ ਗੱਲ ਮੁੱਕ ਗਈ ਫਿਰ ਤਾਂ ਮੈਂ ਤਾਂ ਬਹੁਤ ਵਾਰੀ ਕਹਿੰਦਾ ਹੁੰਦਾ ਹਾਂ ਵੀ ਜੇ ਸਾਡੇ ਖਿਆਲ ਕਰਿਓ ਰਾਗੀ ਢਾਡੀ ਮੇਰੇ ਅਰਗੇ ਬਾਬੇ ਖਿਆਲ ਕਰਿਓ ਮਹੰਤ ਪ੍ਰਚਾਰਕ ਸਾਡੇ ਲੀਡਰ ਸਾਡੇ ਜਥੇਦਾਰ ਸੁਧਰ ਜਾਣ ਦੁਨੀਆਂ ਤਿੰਨ ਦਿਨਾਂ ਚ ਸਿੱਧੀ ਕਰ ਲਾਂਗੇ ਗੱਜ ਕੇ ਆਖੋ ਤਿੰਨ ਦਿਨਾਂ ਚ ਸਿੱਧੀ ਵਿਗੜੇ ਆ ਸਾਡੇ ਵਿਗੜੇ ਆ ਲੋਕ ਕੱਚਾ ਦੁੱਧ ਹੁੰਦੇ ਆ ਤਨ ਖੁੱਲ ਕੇ ਸੁਣ ਲਓ ਸਾਰੇ ਮੈਂ ਤਿੰਨ ਦਿਨਾਂ ਸਿੱਧੀ ਕਰ ਲਾਂਗਾ ਦੁਨੀਆਂ ਚੌਥਾ ਦਿਨ ਨਹੀਂ ਪੈਣ ਮੈਂ ਲਿਖ ਕੇ ਦੇ ਦਿੰਦੇ ਪਹਿਲਾਂ ਅਸੀਂ ਸੁਧਰ ਜਾਈਏ ਵਿੱਚ ਹੀ ਮੈਂ ਤਿੰਨ ਦਿਨ ਨਹੀਂ ਲੱਗਦੇ ਤਿੰਨ ਦਿਨਾਂ ਸਿੱਧੀ ਕਰ ਲਾਂਗੇ ਦੁਨੀਆਂ ਅਸੀਂ ਪਰ ਜੇ ਅਸੀਂ ਸੁਧਰ ਗਏ ਤਾਂ ਤੇ ਜੇ ਅਸੀਂ ਨਹੀਂ ਸੁਧਰਾਂਗੇ ਫਿਰ ਖਾਲਸਾ ਜੀ ਬਣਨਾ ਕੁਛ ਨਹੀਂ ਬਾਹਾਂ ਚੱਕ ਚੱਕ ਕੇ ਗੱਲਾਂ ਕਰੀ ਚਲੋ ਸਟੇਜਾਂ ਤੇ ਇੱਧਰ ਲੜਾਈਆਂ ਪਾਲੀਆਂ ਇੱਧਰ ਕਰਲੀਆਂ ਉਹ ਕਰ ਲਿਆ ਬਣਨਾ ਕੁਛ ਨਹੀਂ ਬਣਨਾ ਤਾਂ ਤੇ ਆਪਣੀ ਬੁੱਕਲ ਵਿੱਚ ਨਿਗਾ ਮਾਰ ਬਸ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੇ ਗਿਰੀਵਾਨ ਮਹਿ ਸ਼ਰਨੀਵਾ ਕਰ ਦੇਖੇ ਤੂੰ ਅਕਲ ਲਤੀਫ ਹੈ ਨਾ ਚਲਾਕ ਕਹਾਉਣੇ ਆਪਣੇ ਆਪ ਨੂੰ ਬੋਲੋ ਚਤਰ ਸਿਆਣਾ ਕਹਾਉਣੇ ਕਹਿੰਦੀ ਬੁੱਕਲ ਚ ਨਿਗਾ ਮਾਰ ਲਾ ਜਿਹਨੇ ਆਪਣੀ ਬੁੱਕਲ ਚ ਨਿਗਾ ਪਰ ਜੇ ਅਸੀਂ ਸੁਧਰੀਏ ਤਾਂ ਤੇ ਜੇ ਅਸੀਂ ਨਹੀਂ ਸੁਧਰਾਂਗੇ ਫਿਰ ਖਾਲਸਾ ਜੀ ਬਣਨਾ ਕੁਛ ਨਹੀਂ ਬਾਹਾਂ ਚੱਕ ਚੱਕ ਕੇ ਗੱਲਾਂ ਕਰੀ ਚਲੋ ਸਟੇਜਾਂ ਤੇ ਇੱਧਰ ਲੜਾਈਆਂ ਪਾਲੀਆਂ ਇੱਧਰ ਕਰਲੀਆਂ ਉਹ ਕਰਦੇ ਬਣਨਾ ਕੁਛ ਨਹੀਂ ਬਣਨਾ ਤਾਂ ਤੇ ਆਪਣੀ ਬੁੱਕਲ ਵਿੱਚ ਨਿਗਾ ਮਾਰ ਬਸ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੇ ਗਿਰੀਵਾਨ ਮਹਿ ਸ਼ਰਨੀਵਾ ਕਰ ਦੇਖੇਂਦੇ ਤੂੰ ਅਕਲ ਲਤੀਫ ਹੈ ਨਾ ਚਲਾਕ ਕਹਾਉਣੇ ਆਪਣੇ ਆਪ ਨੂੰ ਬੋਲੋ ਚਤਰ ਸਿਆਣਾ ਕਹਾਉਣੇ ਕਹਿੰਦੀ ਬੁੱਕਲ ਚ ਨਿਗਾ ਮਾਰ ਲਾ ਜਿਹਨੇ ਆਪਣੀ ਬੁੱਕਲ ਚ ਨਿਗਾ ਨਹੀਂ ਮਾਰੀ ਹੁਣ ਕੀ ਨਿਗਾ ਮਾਰੀ ਹੈ ਕੀ ਨਿਗਾ ਮਾਰੀ ਉਸਨੇ ਤਾਂ ਤੇ ਆਪਣੀ ਬੁੱਕਲ ਵਿੱਚ ਨਿਗਾ ਮਾਰੀਏ ਆਪਣੇ ਆਪ ਨੂੰ ਸਮਾਰੀਏ ਆਪਣਾ ਘਰ ਸਮਾਰੀਏ ਗੁਰਦੁਆਰੇ ਚ ਨਾਮ ਬਾਣੀ ਦਾ ਮਾਹੌਲ ਬਣਾਈਏ ਧੜੇ ਬੰਦੀਆਂ ਪਾਰਟੀਆਂ ਬਾਜੀਆਂ ਛੱਡ ਦਈਏ ਮੇਰਾ ਘਰ ਨਹੀਂ ਕੋਈ ਕਿਤੇ ਜਾਊਗਾ ਫਿਰ ਨਾ ਜਦੋਂ ਆਪਣੇ ਗੁਰਦੁਆਰੇ ਨੂੰ ਰੂਹਾਨੀਅਤ ਦੀ ਖੁਰਾਕ ਮਿਲਣ ਲੱਗ ਗਈ ਆਪਣੇ ਗੁਰਦੁਆਰੇ ਜਦੋਂ ਨਾਮ ਰਸ ਮਿਲਣ ਲੱਗ ਗਿਆ ਪ੍ਰੇਮ ਸਤਿਕਾਰ ਮਿਲਣ ਲੱਗ ਗਿਆ ਜਦੋਂ ਬੱਚੇ ਨੂੰ ਘਰੇ ਛੱਕਣ ਵਾਸਤੇ ਸਾਰਾ ਕੁਝ ਮਿਲੇ ਜਮਾਂ ਗਵਾਂਢੀਆਂ ਦੇ ਨਹੀਂ ਜਾਂਦਾ ਜੇ ਘਰੇ ਛੱਕਣ ਵਾਸਤੇ ਕੁਝ ਨਾ ਮਿਲੇ ਮਾਫ਼ ਕਰਨਾ ਗਵਾਂਢੀਆਂ ਦੀਆਂ ਕੱਚੀਆਂ ਪਿੱਲੀਆਂ ਵੀ ਖਾਣੀਆਂ ਪੈਂਦੀਆਂ ਗੱਜ ਕੇ ਆਖੋ ਕਿੱਥੇ ਜਾਊਗਾ ਉਹ ਤੇ ਉੱਥੇ ਫਿਰ ਇਹਨੂੰ ਗਵਾਂਢੀ ਨੂੰ ਪਾਣ ਕੱਢੋਗੇ ਵੀ ਤੁਸੀਂ ਸਾਡਾ ਮੁੰਡਾ ਤੁਸੀਂ ਘਰੇ ਕਵਾੜ ਦੇ ਗਵਾਂਢੀ ਨੂੰ ਕੱਢੋਗੇ ਗਾਲਾਂ ਜਾਂ ਬੱਚੇ ਨੂੰ ਗਾਲਾਂ ਕੱਢੋਗੇ ਬੱਚਾ ਭੁੱਖਾ ਮਾਰਦਾ ਗਵਾਂਢੀਆਂ ਦੇ ਜਾਊ ਤੇ ਗਵਾਂਢੀਆਂ ਨੂੰ ਭਾਵੇਂ ਕੱਚੀਆਂ ਪਿੱਲੀਆਂ ਸਹੀ ਫਿਰ ਤੇ ਗਵਾਂਢੀ ਬੱਚੇ ਨੂੰ ਵਿਗਾੜੂਗੀ ਫਿਰ ਉਹ ਤਾਂ ਤਾਂ ਤੇ ਸਾਰਾ ਕੁਝ ਹੋਊ ਫਿਰ ਤਾਂ ਤੇ ਕਰਨ ਵਾਲਾ ਕੰਮ ਸੁਣ ਲਓ ਜੋ ਕਰਨਾ ਹੈ ਬਸ ਕਰਨਾ ਕੀ ਹੈ ਨਿਤ ਨੇਮ ਪੱਕਾ ਕਰੋ ਸਿਮਰਨ ਪੱਕਾ ਕਰੋ ਗੁਰੂ ਘਰਾਂ ਵਿੱਚ ਸ਼ਬਦ ਵਿਚਾਰ ਗੁਰੂ ਘਰਾਂ ਵਿੱਚੋਂ ਮਨਮਤਾਂ ਬੰਦ ਕਰ ਦਿਓ ਧੜੇ ਬਾਜੀਆਂ ਪਾਰਟੀਆਂ ਬਾਜੀਆਂ ਛੱਡ ਦਿਓ ਤੇ ਫਿਰ ਚੜ੍ਹਦੀ ਕਲਾ ਆਹ ਆਪਾਂ ਕਰਨ ਵਾਲੀ ਗੱਲ ਹੈ ਜੇ ਤਾਂ ਕਰ ਲਾਂਗੇ ਤਾਂ ਵਾਹ ਵਾਹ ਕਹਿੰਦੀ ਠੀਕ ਹੈ ਨਹੀਂ ਤਾਂ ਠੀਕ ਹੈ ਤਾਂ ਤੇ ਰਹੋ ਵਿਚਾਰ ਤਾਂ ਤੇ ਗੱਲ ਕਰ ਰਹੀ ਸੀ ਪਿਆਰਿਓ ਗੁਰਸਿੱਖਾਂ ਦੀ ਕਰਨ ਯੋਗ ਕੀ ਹੈ
ਕਰਨ ਯੋਗ ਹੈ ਜੀ ਨਾਮ ਬਾਣੀ ਸੇਵਾ। ਤਾਂ ਤੇ ਬਾਣੀ ਦੀ ਗੱਲ ਆਪਾਂ ਵਿਚਾਰੀ ਹੈ ਸੰਖੇਪ ਦੇ ਵਿੱਚ, ਵੀ ਕਿਵੇਂ ਪੜ੍ਹਨੀ ਹੈ, ਕਿਵੇਂ ਸੁਣਨੀ ਹੈ, ਸਮਝਣੀ ਹੈ, ਵਰਤਣੀ ਹੈ, ਤੇ ਫੇਰ ਪਿਆਰਿਓ ਸਿਮਰਨ ਕਰਨਾ ਹੈ। ਉੱਠਦੇ ਬਹਿੰਦੇ ਤੁਰਦੇ ਫਿਰਦੇ ਵਾਹਿਗੁਰੂ 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 ਵਾਹਿਗੁਰੂ, ਧਿਆਨ ਕਿੱਥੇ ਰੱਖਣਾ ਇਹਨੂੰ ਸੁਣਾਉਣ ਵਿੱਚ, ਇਹ ਨਾ ਕਦੇ ਭੁੱਲ ਜਾਓ, ਜਾਣੀ ਕਿ ਟੇਪ ਮੰਗੂ ਨੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸੁਰਤ ਸੁਣਦੀ ਹੋਵੇ, ਧਿਆਨ ਆਪਣਾ ਸੁਣਨ ਵਿੱਚ ਰੱਖਣਾ। ਜਿੱਥੇ ਵੀ ਤੁਸੀਂ ਬੱਸ ਜਾ ਰਹੇ ਹੋ, ਕੋਈ ਜਾਣੀ ਕਿ ਦਫ਼ਤਰ ਦੇ ਵਿੱਚ ਕਾਊਂਟਰ ਤੇ ਬੈਠਾ ਮੁਲਾਜ਼ਮ, ਕੋਈ ਕੰਮ ਨੀ, ਦੁਕਾਨਦਾਰ ਆਪਣੇ ਕਾਊਂਟਰ ਤੇ ਬੈਠਾ, ਖੇਤ ਸਰਦਾ ਜ਼ਿਮੀਂਦਾਰ, ਕਦੋਂ ਵੀ ਜਾਣੀ ਕਿ ਨਾਮ ਜਪਿਆ ਜਾ ਸਕਦਾ ਹੈ। ਏਕਾਂਤ ਵਿੱਚ ਨਾਮ ਜਪਣਾ, ਬੈਠ ਕੇ ਜਪਣ ਦਾ ਇੱਕ ਵਿਸ਼ੇਸ਼ ਲਾਭ ਹੈ। ਜਿੰਨਾ ਸਮਾਂ ਮਿਲਦਾ ਕਾਂਤ ਵਿੱਚ ਚੌਂਕੜਾ ਲਾ ਕੇ ਕੋਸ਼ਿਸ਼ ਕਰੋ ਆਪਣੀ ਢੂਹੀ ਸਿੱਧੀ ਰੱਖ ਕੇ, ਧੌਣ ਇੱਕ ਅਲਾਈਨਮੈਂਟ ਦੇ ਵਿੱਚ ਰੱਖ ਕੇ, ਉਹਦਾ ਇੱਕ ਵਿਸ਼ੇਸ਼ ਲਾਭ ਹੈ। ਸੁਰਤ ਨੂੰ ਚਾਬੀ ਤਾਂ ਫੇਰ ਹੀ ਲੱਗੂਗੀ, ਕੁਝ ਸਮਾਂ ਬੈਠ ਕੇ ਏਕਾਂਤ ਦੇ ਵਿੱਚ ਵੀ ਜ਼ਰੂਰੀ ਹੈ, ਪਰ ਉੱਠਦੇ ਬਹਿੰਦੇ ਤੁਰਦੇ ਫਿਰਦੇ ਵੀ ਜਪਦੇ ਹੀ ਰਹਿਣਾ ਹੈ। ਇਉਂ ਨਹੀਂ ਵੀ ਨਿਤਨੇਮ ਕਰ ਲਿਆ ਚਲੋ ਜੀ ਬਹੁਤ ਹੈ ਬਸ ਹੁਣ, ਨਾ ਨਾ ਨਾ, ਜਿੰਨਾ ਵੀ ਸਮਾਂ ਜਦੋਂ ਵੀ ਗੈਪ ਸਮਾਂ ਉਦੋਂ ਹੀ ਨਾਮ ਬਾਣੀ ਦੀ ਗੱਲ। ਤੇ ਜੇ ਘੰਟਾ ਨਿਤਨੇਮ ਤੜਕੇ ਕਰ ਲਿਆ ਤੇ ਦਿਨੇ ਅੱਠ ਨੌ ਘੰਟੇ ਵਰਜਿਤ ਕੰਮ, ਫਿਰ ਫਿਰ ਕਦੇ ਤਰੱਕੀ ਨਹੀਂ ਮਿਲਦੀ, ਕਿਉਂਕਿ ਕੋਈ ਇੱਕ ਕਿਲੋਮੀਟਰ ਗਾਹਾਂ ਜਾਵੇ ਪਿਆ ਅੱਠ ਨੌ ਕਿਲੋਮੀਟਰ ਪਿੱਛੇ ਨੂੰ, ਅੱਠ ਨੌ ਛੱਡੋ ਘੰਟਾ ਤੜਕੇ ਨਿਤਨੇਮ ਕਰ ਲਿਆ, ਚਲ ਮੰਨ ਲੈਂਦੇ ਹਾਂ, ਚਲੋ ਘੰਟਾ ਸ਼ਾਮ ਨੂੰ ਲਾ ਲਿਆ, ਮੰਨ ਲਓ ਵੀ ਰਹਿਰਾ ਸਾਹਿਬ ਦਾ ਪਾਠ ਕਰ ਲਿਆ, ਅੱਧੇ ਘੰਟੇ ਚ ਬਰਾਜਾਂ ਵੇਲੇ ਦਸ ਕੁ ਮਿੰਟਾਂ ਚ ਸੋਲਾ ਸਾਹਿਬ ਦੀ ਬਾਣੀ ਦਾ ਪਾਠ ਕਰ ਲਿਆ, ਚਲੋ ਵਾਹਿਗੁਰੂ ਵਾਹਿਗੁਰੂ, ਚਲੋ ਮੰਨ ਲਓ ਤੂੰ ਰੋਜ ਦੋ ਘੰਟੇ ਲਾ ਲਏ, ਮੰਨ ਲੈਂਦੇ ਹਾਂ, ਚੱਲ ਤੂੰ ਲਾਲ ਨੇ ਵੀ ਦੋ ਕਿਲੋਮੀਟਰ ਤੂੰ ਰੱਬ ਵਾਲੇ ਪਾਸੇ ਤੁਰਿਆ, ਗੱਲ ਸਮਝਣ ਵਾਸਤੇ ਹੁੰਦੀ ਹੈ। ਤੇ ਬਾਈ ਘੰਟੇ ਜੇ ਬਾਈ ਘੰਟੇ ਕੋਈ ਪਿੱਛੇ ਨੂੰ ਜਾ ਰਿਹਾ ਹੈ, ਵਰਜਿਤ ਕੰਮ ਕਰ ਰਿਹਾ ਹੈ, ਕਦੇ ਮੰਜ਼ਿਲ ਆ ਜਾਊ, ਕੋਈ ਦੋ ਕਿਲੋਮੀਟਰ ਗਾਹਾਂ ਜਾਵੇ, ਬਾਈ ਕਿਲੋਮੀਟਰ ਪਿੱਛੇ ਜਾਵੇ, ਕਿੱਧਰ ਨੂੰ ਜਾਊਗਾ, ਪਹਿਲਾਂ ਵੀਹ ਕਿਲੋਮੀਟਰ ਰੋਜ਼ ਪਿੱਛੇ ਨੂੰ ਜਾਊਗਾ, ਜਾਊਗਾ ਨਾ। ਤਾਂ ਕਿ ਗੁਰੂ ਸਾਹਿਬ ਕਹਿੰਦੇ ਆਗਾਹਾਂ ਤੋਂ ਤਰਾਂਗ ਪਿੱਛਾ ਫੇਰਨਾ ਮੋਹੜਾ, ਨਾਨਕ ਸਿੱਜ ਅਵੇਹਾ ਬਾਰ ਬਹੁਟ ਨਾ ਹੋਵੇ ਜਨਮੜਾ। ਤਾਂ ਕਿ ਅੱਗੇ ਹੀ ਅੱਗੇ ਜਾਣਾ, ਬੈਕ ਗੇਅਰ ਨਹੀਂ, ਪਿੱਛੇ ਨਹੀਂ, ਭਾਵ ਕਿ ਵਰਜ ਦਾ ਕੰਮ ਕੋਈ ਨਹੀਂ ਕਰਨਾ ਪਿੱਛੇ, ਤਾਂ ਕਿ ਉਹ ਮੈਨੂੰ ਬਾਜਤ ਤੋਂ ਗੱਲ ਜਾ ਰਹੀ, ਮੇਰੇ ਖਾਨੇ ਵਾਲੀ ਮੈਂ ਬੇਨਤੀ ਕੀਤੀ ਸਹੀ ਦੁਬਾਰੇ ਕਹਿ ਜਾਵਾਂ, ਮੇਰੇ ਕੋਲ ਇੱਕ ਕੋਈ ਗੁਰਮੁਖ ਪਿਆਰਾ ਆਇਆ ਮਿਲਣ ਵਾਸਤੇ, ਮੈਨੂੰ ਕਹਿਣ ਲੱਗਿਆ ਭਾਈ ਸਾਹਿਬ ਮੈਨੂੰ ਪੂਰੇ 20 ਸਾਲ ਹੋ ਗਏ ਨਿਤਨੇਮ ਕਰਦੇ ਨੂੰ, ਉਸੇ ਵੇਲੇ ਦਾ ਜਿਸ ਵੇਲੇ ਦਾਸ ਨੇ ਬੜਾ ਮੈਂ ਕਿਹਾ ਵੀ ਬਾਬਾ ਧੰਨ ਭਾਗ, ਅੱਜ ਐਸੇ ਗੁਰਸਿੱਖ ਦੇ ਦਰਸ਼ਨ ਹੋਏ ਹੈ ਜਿਹੜਾ 20 ਸਾਲ ਹੋ ਗਏ ਨਿਤਨੇਮ ਕਰਦੇ, ਭਾਵ ਹੀ ਅੱਜ ਨਿਤਨੇਮ ਹੀ ਗੁਰਸਿੱਖ ਦੇ ਦਰਸ਼ਨ ਹੋਏ ਹੈ, ਸ਼ੁਕਰ ਹੈ ਅਕਾਲ ਪੁਰਖ ਵਾਹਿਗੁਰੂ ਜੀ, ਸ਼ੁਕਰ ਹੈ ਸਤਿਗੁਰਾਂ ਦਾ। ਪਰ ਮੈਨੂੰ ਥੋੜੀ ਦੇਰ ਬਾਅਦ ਪਤਾ ਨਹੀਂ ਕੀ ਕਹਿੰਦਾ, ਢਿੱਲਾ ਜਾਂਦਾ ਕਰਕੇ ਕਹਿੰਦਾ ਭਾਈ ਸਾਹਿਬ ਜੀ ਰਸ ਨਹੀਂ ਆਇਆ, ਮੈਂ ਤਾਂ ਹੀ ਤੁਹਾਡੇ ਕੋਲ ਪੁੱਛਣ ਆਇਆ ਵੀ ਰਸ ਨਹੀਂ ਆਇਆ। ਮੈਂ ਕਿਹਾ ਪਿਆਰ ਤਾਂ ਗੱਲ ਹੀ ਖਰਾਬ ਕਰਤੀ, ਗੱਲ ਤੋਂ ਸਾਰਾ ਸਵਾਦ ਹੀ ਵਿਗਾੜਤਾ ਗੱਲ ਦਾ ਹੀ। ਕਹਿੰਦਾ 20 ਸਾਲ ਹੋ ਗਏ ਨਿਤਨੇਮ ਕਰਦੇ ਰਸ ਨਹੀਂ ਆਇਆ, ਮੈਂ ਤੁਹਾਨੂੰ ਪੁੱਛਣ ਆਇਆ ਵੀ ਦੱਸੋ ਰਸਤਾ ਕਿ ਨਹੀਂ ਆਇਆ, ਤਰੱਕੀ ਕਿਉਂ ਨਹੀਂ ਹੋਈ। ਮੈਂ ਕਿਹਾ ਤੂੰ ਪੁੱਛਣ ਆਇਆ ਤਾਂ ਪਿਆਰ ਫਿਰ ਆਪਾਂ ਬਚਾਰ ਪੈਂਦੇ ਹਾਂ। ਮਹਾਂ ਤੂੰ ਦੱਸ ਕੀ ਕਰਦਾ ਹੁੰਦਾ? ਕਹਿੰਦਾ ਜਿਵੇਂ ਇੱਕ ਘੰਟਾ ਤੜਕੇ ਨਾਮ ਜਪਦਾ, ਇੱਕ ਘੰਟਾ ਤੜਕੇ ਨਿਤਨੇਮ ਕਰਦਾ। ਜਦੋਂ ਇਹਦਾ ਸੁਣਾਉਣ ਮੈਂ ਕਿਹਾ ਵੀ ਸ਼ਾਇਦ ਸਾਰੀ ਰਿਪੋਰਟ ਦੇਊਗਾ, ਮੈਂ ਪੈਨ ਕਾਗਜ਼ ਚੁੱਕ ਲਿਆ, ਮੈਂ ਲਿਖ ਲਿਆ ਤੜਕੇ ਇੱਕ ਘੰਟਾ ਸੇਵਾ, ਇੱਕ ਘੰਟਾ ਤੜਕੇ ਨਿਤਨੇਮ ਪੰਜ ਬਾਣੀਆਂ। ਅੱਛਾ ਜੀ, ਮੈਂ ਕਿਹਾ ਅੱਗੇ? ਕਹਿੰਦਾ ਅੱਗੇ ਕੀ? ਮੈਂ ਕਿਹਾ ਗਾਹਾਂ ਵਾਲੇ ਘੰਟਿਆਂ ਦਾ ਵੇਰਵਾ ਵੀ ਦੇ ਨਾ, ਤੂੰ ਪੁੱਛਣਾ ਹੈ ਵੀ ਤਰੱਕੀ ਕਿਉਂ ਨੀ ਹੁੰਦੀ, ਰਸ ਕਿਉਂ ਨੀ ਆਇਆ, ਆਪਾਂ ਕੋਈ ਵਿਚਾਰਾਂਗੇ। ਤੂੰ ਤੜਕੇ ਵਾਲੇ ਮੈਨੂੰ ਦੋ ਘੰਟੇ ਦੱਸਦੇ, ਮੰਨ ਲਓ ਸ਼ਾਮ ਵਾਲਾ ਹੁਣ ਤੂੰ ਦੱਸ ਦੇਗਾ ਥੋੜੇ ਚਿਰ ਨੂੰ ਵੀ ਸ਼ਾਮ ਨੂੰ ਰਹਿ ਰਸ ਕਰਦਾ। ਮੈਂ ਕਿਹਾ ਇਉਂ ਦੱਸ ਵੀ ਤਾਂ ਦੋ ਤਿੰਨ ਘੰਟਿਆਂ ਦਾ ਸਮਾਂ ਬਣ ਗਿਆ, ਬਾਕੀ ਦੇ ਕੀ ਘੰਟੇ ਕੀ ਕਰਦੇ ਆ, ਬਾਕੀ ਇੱਕੀ ਘੰਟਿਆਂ ਦੀ ਪੂਰੀ ਪੂਰੀ ਰਿਪੋਰਟ ਮੈਨੂੰ ਇਮਾਨਦਾਰੀ ਨਾਲ ਸਹੀ ਲਿਖਾ ਦੇ, ਇਮਾਨਦਾਰੀ ਦੇ ਨਾਲ ਤੈਨੂੰ ਮੈਂ ਦੱਸ ਦੂੰਗੀ ਰਸ ਕਿਉਂ ਨੀ ਆਇਆ, ਰਸ ਕਿਉਂ ਨੀ ਆਇਆ, ਤਰੱਕੀ ਕਿਉਂ ਨੀ ਹੋਈ। ਇਮਾਨਦਾਰੀ ਦੇ ਨਾਲ ਇੱਕੀ ਘੰਟਿਆਂ ਦੀ ਰਿਪੋਰਟ ਲਿਖਾ ਵੀ ਇੱਕੀ ਘੰਟੇ ਕੀ ਕਰਦਾ, ਤਿੰਨ ਘੰਟੇ ਤਾਂ ਤੂੰ ਹੀ ਕਰਦਾ, ਇੱਕੀ ਘੰਟੇ। ਚੁੱਪ ਬੋਲਿਆ ਨੀ, ਚਾਹਦਾ ਕੱਪ ਪੱਕ ਪੀ ਕੇ ਮੁੜ ਗਿਆ। ਮੈਨੂੰ ਤਾਂ ਮਗਰੋਂ ਪਤਾ ਲੱਗ ਗਿਆ ਜਿੱਦਾਂ ਪਟਵਾਰੀ ਸੀ, ਗੱਜ ਕੇ ਅੱਖੋ। ਹੁਣ ਬਾਕੀ ਗੱਲ ਕੀ ਦੱਸੇ ਵੀ ਦਫ਼ਤਰ ਜਾ ਕੇ ਕੀ ਕਰਨਾ, ਉਹ ਦੱਸੇ ਨਾ ਵਿਚਾਰਾ, ਉਹ ਮੈਨੂੰ ਮਗਰੋਂ ਦੱਸੇ ਕਿ ਦੱਸੇ ਕੀ, ਬਾਕੀ ਦਾ ਸਮਾਂ ਕੀ ਦੱਸੇ, ਬਾਕੀ ਦਾ ਸਮਾਂ ਬਲ ਸ਼ਿਵ ਕਸੋਰੀਆਂ ਦੱਸੇ ਕੀ, ਰਸ ਨਹੀਂ ਆਇਆ, ਰਸ ਨਹੀਂ ਆਇਆ। ਤਾਂ ਕਹਿਣ ਦਾ ਭਾਵ ਕਿ ਗੁਰਬਾਣੀ ਵਰਗਾ ਜੀਵਨ ਬਣਾ ਕੇ ਹੀ ਨਿਤਨੇਮ ਸਿਮਰਨ ਕਰਨਾ ਯੋਗ ਨਾ ਸਮਝੋ ਕਿਤੇ ਵੀ ਕਰਤੂਤਾਂ ਜਿਹੋ ਜਿਹੀਆਂ ਮਰਦੀ ਹੋਣ ਵੀ ਨਿਤਨੇਮ ਕਰਦਾ ਸਿਮਰਨ ਕਰ ਇਸ ਦਾ ਕੋਈ ਤਰੱਕੀ ਮਿਲਜੂ ਐਵੇਂ ਨਾ ਭੁਲੇਖੇ ਚ ਰਹਿ ਜਾਓ ਕਿਤੇ ਐਵੇਂ ਨਾ ਕਿਤੇ ਭੁਲੇਖੇ ਵਿਚ ਰਹਿ ਜਾਓ ਪਹਿਲੀ ਗੱਲ ਤਾਂ ਜੀ ਦਾ ਜਾਣੀ ਕਿ ਆਪਾਂ ਕਹਿ ਲੋ ਵੀ ਕਿਰਤ ਸ਼ੁੱਧ ਨੀ ਸੁੱਚੀ ਨੀ ਉਹਦੀ ਸੁਰਤ ਕਦੇ ਬਾਣੀ ਨਾਲ ਨੀ ਜੁੜ ਸਕਦੀ ਜਿਹੜਾ ਛਲ ਕਪਟ ਦੀ ਕਮਾਈ ਦਾ ਪ੍ਰਸ਼ਾਦਾ ਛਕਦਾ ਨਾ ਉਹਦੀ ਸੁਰਤ ਕਦੇ ਉਹ ਭੋਜਨ ਛਲ ਕਪਟ ਦਾ ਭੋਜਨ ਛਕ ਕੇ ਭਜਨ ਨਹੀਂ ਕਰ ਸਕਦਾ ਬੰਦਾ ਗਰੰਟੀ ਇਸ ਗੱਲ ਤੁਸੀਂ ਕਿਸੇ ਇਸੇ ਘਰੇ ਵਗ ਜਾਓ ਅੱਜ ਕੋਲ ਅਸੀਂ ਤਾਂ ਬਹੁਤ ਸੁਚੇਤ ਰਹਿੰਦੇ ਮਹਾਰਾਜ ਦੀ ਕਿਰਪਾ ਮਹਾਂਪੁਰਖਾਂ ਨੇ ਸਿੱਧਾਂ ਦਿੱਤੀਆਂ ਐਸੇ ਘਰ ਦਾ ਛਕ ਲਿਆ ਜਿੱਥੇ ਛਲ ਕਪਟ ਦੀ ਕਮਾਈ ਹੈ ਭਾਵੇਂ ਭਾਂਡੇ ਚੰਗੀ ਤਰ੍ਹਾਂ ਸਾਫ਼ ਕੀਤੇ ਅਗਲੇ ਨੇ ਭਾਵੇਂ ਪੰਜ ਮਾਰੀ ਮਾਂਜੇ ਹੈ ਸੁਣ ਲਓ ਮੇਰਾ ਵੀਰ ਪੰਜ ਮਾਰੀ ਭਾਵੇਂ ਭਾਂਡੇ ਮਾਂਜੇ ਹੈ ਜੇ ਕਮਾਈ ਛਲ ਕਪਟ ਦੀ ਹੈ ਉਹ ਜੂਠਾ ਭੋਜਨ ਹੈ ਉਹ ਕਿਸੇ ਦਾ ਹੱਕ ਹੈ ਉਹ ਮੁਰਦਾਰ ਹੈ ਠੱਗ ਖਾਧਾ ਮੁਰਦਾਰ ਤਾਂ ਕਿ ਜਿਸ ਵੇਲੇ ਉਹ ਅਸੀਂ ਭੋਜਨ ਛਕਾਂਗੇ ਜਿੰਨੀ ਦੇਰ ਤੱਕ ਉਸ ਭੋਜਨ ਦਾ ਅਸਰ ਖਿਆਲ ਕਰਿਓ ਮਲ ਦੇ ਰਾਹੀਂ ਨਿਕਲਦਾ ਨੀ ਸਰੀਰ ਵਿਚੋਂ ਦੋ ਤਿੰਨ ਦਿਨਾਂ ਦੇ ਵਿਚ ਬਿਲਕੁਲ ਭੋਜਨ ਦਾ ਅੰਸ਼ ਉਹ ਸਾਫ਼ ਨੀ ਹੁੰਦਾ ਓਨੇ ਦਿਨ ਤੁਹਾਡਾ ਨਿਤਨੇਮ ਸਿਮਰਨ ਦੇ ਵਿਚ ਸੁਰਤ ਨੀ ਜੁੜੂਗੀ ਗੱਜ ਕੇ ਆਖੋ ਸੁਣ ਲਿਓ ਸਾਰੇ ਗੁਰਸਿੱਖ ਅਸੀਂ ਕਈ ਵਾਰੀ ਐਵੇਂ ਕਿਸ਼ਤ ਨੂੰ ਪਲੇਟਾਂ ਚੰਗੀਆਂ ਲੱਗਦੀਆਂ ਕਈ ਵਾਰੀ ਆਹਾ ਬੜਾ ਘਰ ਹੈ ਬੜੀਆਂ ਪਲੇਟਾਂ ਲਾਈਆਂ ਬੜਾ ਪਤਾ ਕਰੋ ਪਹਿਲਾਂ ਵੀ ਕੀ ਕਰਦਾ ਕੀ ਇਹ ਐਵੇਂ ਕਾਜੂ ਬਦਾਮਾਂ ਤੇ ਡਿੱਗ ਪਏ ਹਾਂ ਪਤਾ ਕਰੋ ਪਹਿਲਾਂ ਅੱਜ ਮੇਰੇ ਅਰਗੇ ਬਾਬੇ ਵੀ ਲੱਗੇ ਹੋਏ ਇਹਨਾਂ ਦੀਆਂ ਗੱਲਾਂ ਦੇ ਉੱਤੇ ਜਿੱਥੇ ਪਲੇਟਾਂ ਜ਼ਿਆਦਾ ਲੱਗਦੀਆਂ ਹਨ ਉੱਥੇ ਰੋਟੀ ਸਵਾਦ ਲੱਗਦੀ ਸਾਨੂੰ ਵੀ ਤੈਨੂੰ ਪਤਾ ਕਰੋ ਵੀ ਇਹਦੀ ਕਮਾਈ ਕੀ ਹੈ ਨਹੀਂ ਤਾਂ ਮਾਰੀ ਜਾਓ ਭਜਨ ਵਾਲੇ ਬਹੁਤ ਸੇਕ ਇਹ ਬੜਾ ਸੂਖਮ ਮਾਰਗ ਹੈ ਨੋਟ ਕਰ ਲਿਓ ਗੱਲ ਨੂੰ ਜਿੰਨੀ ਦੇਰ ਤੱਕ ਪੇਟ ਦੇ ਵਿੱਚੋਂ ਸਾਫ਼ ਨਹੀਂ ਹੁੰਦਾ ਜਿੰਨੀ ਦੇਰ ਤੱਕ ਉਹਦਾ ਅੰਸ਼ ਓਨੀ ਦੇਰ ਤੱਕ ਓਨੇ ਦਿਨ ਤੁਹਾਡੀ ਸੁਰਤ ਨਾਮ ਤੇ ਨਹੀਂ ਲੱਗੂਗੀ ਭਜਨ ਤੇ ਭੋਜਨ ਦਾ ਬਹੁਤ ਗਹਿਰਾ ਸੰਬੰਧ ਹੈ ਬਹੁਤ ਤਾਂ ਕਿ ਰਹਿਤ ਵੀ ਹੋਵੇ ਜਾਣੀ ਕਿ ਰਹਿਤ ਵੀ ਹੋਵੇ ਸਫਾਈ ਵੀ ਹੋਵੇ ਪਰ ਸਾਰਿਆਂ ਤੋਂ ਵੱਡੀ ਸ਼ੁੱਧਤਾ ਭੋਜਨ ਦੀ ਕੀ ਹੈ ਕਿ ਉਹ ਕਿਰਤ ਦਾ ਪ੍ਰਸ਼ਾਦਾ ਹੋਵੇ ਕਿਰਤ ਦਾ ਪ੍ਰਸ਼ਾਦਾ ਹੋਵੇ ਜੇ ਛਲ ਕਪਟ ਦਾ ਅੰਸ਼ ਨਾ ਹੋਵੇ ਤਾਂ ਕਿ ਛਲ ਕਪਟ ਦੀ ਕਮਾਈ ਖਾ ਕੇ ਕੋਈ ਵੀ ਬੰਦਾ ਨਾ ਆਉਣਾ ਤਾਂ ਕਿ ਜੇ ਤੁਸੀਂ ਕੋਈ ਵੀ ਮੇਰਾ ਵੀਰ ਆਇਆ ਸੱਚਮੁੱਚ ਜੁੜਨਾ ਮੁਲਾਜ਼ਮ ਹੈ ਰਿਸ਼ਵਤਖੋਰੀ ਨਹੀਂ ਕਰਨੀ ਰਿਸ਼ਵਤਖੋਰੀ ਕਰਦਾ ਤਾਂ ਉਹ ਪਿਆਰੇ ਉਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਗੁਰ ਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਈ ਗੁਰੂ ਪੀਰ ਹਾਮੀ ਤਾਂ ਭਰਦਾ ਜੇ ਮੁਰਦਾਰ ਨਹੀਂ ਖਾਂਦਾ ਮੁਰਦਾਰ ਦਾ ਮਤਲਬ ਹੁੰਦਾ ਠੱਗ ਖਾਧਾ ਪਰਾਇਆ ਹੱਕ ਠੱਗ ਖਾਧਾ ਮੁਰਦਾ ਜਾਂ ਕੂੜ ਬੋਲ ਮੁਰਦਾਰ ਖਾਏ ਖਿਆਲ ਕਰਿਓ ਤਾਂ ਤੇ ਦੇਖੋ ਕਿੱਡੀ ਵੱਡੀ ਗੱਲ ਕਹੀ ਵੀ ਜਿਹੜਾ ਪਰਾਇਆ ਹੱਕ ਖਾਂਦਾ ਉਹਦੀ ਗੁਰੂ ਪੀਰ ਨੇ ਹਾਮੀ ਨਹੀਂ ਭਰਨੀ ਹਾਮੀ ਤਾਂ ਭਰਦਾ ਜੇ ਮੁਰਦਾਰ ਨਹੀਂ ਖਾਂਦਾ ਇਹਦਾ ਮਤਲਬ ਪਰਾਇਆ ਹੱਕ ਖਾਣ ਵਾਲਾ ਨਗੋਰਿਆਂ ਵਿੱਚ ਕੱਢਿਆ ਜਾਂਦਾ ਹੈ ਜਿਹੜਾ ਪਰਾਇਆ ਹੱਕ ਖਾਂਦਾ ਹੱਕ ਮਾਰਦਾ ਕਹਿੰਦਾ ਕੋਈ ਰਿਸ਼ਵਤ ਖੋਰੀ ਕਰਦਾ ਕੋਈ ਮਿਲਾਵਟਬਾਜ਼ੀ ਕਰਦਾ ਕਿਸੇ ਨੂੰ ਕੁਛ ਮਲ ਕੱਪ ਧੋਖਾ ਦਿੰਦਾ ਜਾਣੀ ਕਿ ਉਹ ਬੰਦਾ ਹੀ ਨਗੋਰਾ ਭਾਵੇਂ ਕਿਰਪਾਨ ਕਛਹਿਰਾ ਪਾਇਆ ਹੋਵੇ ਗੱਜ ਕੇ ਆਖੋ ਨੋਟ ਕਰ ਲਿਓ ਜੀ ਬਚਨ ਭਾਵੇਂ ਕਿਰਪਾਨ ਵਧੀਆ ਭਾਵੇਂ ਮੇਰੇ ਨੂੰ ਵਧੀਆ ਟਕਸਾਲੀ ਕਿਰਪਾਨ ਪਾਈ ਹੋਵੇ ਵਧੀਆ ਪਾਇਆ ਹੋਵੇ ਖੜਾ ਵਧੀਆ ਦਾਲ ਸਾਰਾ ਕੁਝ ਜਮਾ ਠੀਕ ਜੇ ਪਰਾਇਆ ਹੱਕ ਖਾਂਦਾ ਬਾਣੀ ਦਾ ਫੈਸਲਾ ਨਗੋਰਾ ਉਹ ਗੁਰੂ ਵਾਲਾ ਨੀ ਨਗੋਰਾ ਕਿਉਂਕਿ ਪਰਾਇਆ ਹੱਕ ਖਾਣ ਵਾਲਾ ਨਗੋਰਾ ਕੋਈ ਵੀ ਪਰਾਇਆ ਹੱਕ ਖਾਣ ਕਿਸੇ ਵੀ ਉਵੇਂ ਅਨਧਰਮ ਦਾ ਬੰਦਾ ਕਿਸੇ ਦਾ ਵੀ ਪਰਾਇਆ ਹੱਕ ਖਾਣ ਵਾਲਾ ਨਾ ਹਿੰਦੂ ਹੈ ਨਾ ਮੁਸਲਮਾਨ ਹੈ ਨਾ ਸਿੱਖ ਹੈ ਨਾ ਕੁਛ ਵੀ ਨੀ ਬਾਣੀ ਨੇ ਸਾਂਝਾ ਫੈਸਲਾ ਦਿੱਤਾ ਵੀ ਗੁਰੂ ਪੀਰ ਉਹਦੀ ਹਾਮੀ ਭਰਦਾ ਜਿਹੜਾ ਪਰਾਇਆ ਹੱਕ ਨੀ ਖਾਂਦਾ ਜਿਹੜਾ ਪਰਾਇਆ ਹੱਕ ਖਾਂਦਾ ਗੁਰੂ ਪੀਰ ਕਦੇ ਪਰਾਇਆ ਹੱਕ ਖਾਣ ਵਾਲੇ ਦੀ ਹਾਮੀ ਨੀ ਭਰੂਗਾ ਤਾਂ ਤੇ ਕਹਿਣ ਦਾ ਭਾਵ ਕੀ ਹੋ ਗਿਆ ਮੇਰੇ ਭਾਵ ਸਮਝਣਾ ਹੁੰਦਾ ਨਾ ਗੁਰੂ ਸਾਹਿਬ ਦਾ ਕਹਿਣ ਦਾ ਆਸ਼ਾ ਕੀ ਹੈ ਕਹਿਣ ਦਾ ਭਾਵ ਇਹਦਾ ਇਹੀ ਬਣ ਗਿਆ ਵੀ ਪਰਾਇਆ ਹੱਕ ਖਾਣ ਵਾਲਾ ਬੰਦਾ ਨਵਰ ਹੈ ਗੁਰੂ ਹਾਮੀ ਨੀ ਭਰਦਾ ਨਵਰ ਹੀ ਹੋ ਗਿਆ ਹੋਰ ਕਿਉਂ ਗੁਰੂ ਨੀ ਹਾਮੀ ਭਰਦਾ ਵੀ ਸਾਡਾ ਕਹਿਣ ਦਾ ਭਾਵ ਸਮਝ ਗਏ ਨਾ ਸਿੱਧੀ ਲਫ਼ਜ਼ਾ ਦੇਖੋ ਗੁਰੂ ਨੀ ਕਹਿੰਦਾ ਵੀ ਸਾਡਾ ਇਹ ਪਰਾਇਆ ਹੱਕ ਖਾਂਦਾ ਰਿਹਾ ਗੁਰੂ ਨੇ ਕਹਿੰਦੇ ਨੀ ਸਾਡਾ ਫਿਰ ਕੀੜਿਆਂ ਦੇ ਵਿੱਚ ਕੱਢਣਗੇ ਨਵਰਿਆਂ ਦੇ ਵਿੱਚ ਜਦੋਂ ਗੁਰੂ ਨੇ ਤਾਂ ਹਾਮੀ ਭਰੀ ਨੀ ਸਾਡਾ ਇਹ ਨਾ ਤਾਂ ਤੇ ਉਹ ਕੀ ਹੋ ਗਿਆ ਨਵਰਾ ਤਾਂ ਤੇ ਪਰਾਇਆ ਹੱਕ ਖਾਣ ਵਾਲਾ ਬੰਦਾ ਹੀ ਨਵਰ ਹੈ ਤੇ ਬਸ ਨਵਰੇ ਦੀ ਭਗਤੀ ਕਿਸੇ ਥਾਂ ਹੀ ਨੀ ਪੈਂਦੀ ਗੱਜ ਕੇ ਆਖੋ ਹੋ ਗਿਆ ਨਾ ਫਿਰ ਉਹੀ ਗੱਲ ਸਾਵੇਂ ਸਾਂ ਗੱਲ ਆ ਗਈ ਤਾਂ ਤੇ ਪਿਆਰੇ ਇਹ ਬੜਾ ਸੂਖਮ ਮਾਰਗ ਹੈ ਬੜਾ ਸੂਖਮ ਮਾਰਗ ਹੈ ਇਹ ਤਾਂ ਕਿ ਇਸ ਭਾਵ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਜਾਣੀ ਕਿ ਮੈਨੂੰ ਇੱਥੋਂ ਭਜਨ ਭੋਜਨ ਤੋਂ ਇੱਕ ਗੱਲ ਯਾਦ ਆ ਗਈ ਥੋੜੀ ਜਿਹੀ ਪ੍ਰਤੀਕ ਸਾਖੀ ਯਾਦ ਆ ਗਈ ਵਿੱਚ ਮੈਂ ਕਹਿ ਜਾਵਾਂ ਇੱਕ ਥਾਂ ਦੇ ਉੱਤੇ ਜਾਣੀ ਕਿ ਕੋਈ ਭਜਨ ਕਰਨ ਵਾਲੇ ਮਹਾਂਪੁਰਖ ਰਹਿੰਦੇ ਸੀ ਜਿਹੜੇ ਕਿ ਜਾਣੀ ਕਿ ਆਪਾਂ ਕਹਿ ਲਓ ਅੱਠੇ ਪੈਰ ਪਰਮੇਸ਼ਰ ਦੇ ਵਿੱਚ ਲੀਨ ਰਹਿੰਦੇ ਸੀ ਅੱਠੇ ਪੈਰ ਪਰਮੇਸ਼ਰ ਦੇ ਇੱਕ ਮਾਰਗ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਵਾਲਾ ਕੋਈ ਸ਼ੱਕ ਨਹੀਂ ਪਰ ਕੋਈ ਅੱਠੇ ਪਹਿਰ ਪਰਮੇਸ਼ਰ ਦਾ ਭਜਨ ਕਰਦਾ ਨਹੀਂ ਰਹਿੰਦਾ ਸੱਚਮੁੱਚ ਉਹਦੀਆਂ ਸਰੀਰਕ ਜਿਹੜੀਆਂ ਲੋੜਾਂ ਨੇ ਉਹ ਵਾਹਿਗੁਰੂ ਆਪਣੇ ਜੁਮੇ ਲੈ ਲੈਂਦਾ ਹੈ, ਫਿਰ ਆਪਣੇ ਜੁਮੇ ਲੈ ਲੈਂਦਾ। ਜਿਸ ਵੇਲੇ ਉਹ ਮਹਾਂਪੁਰਖ ਕਹਿਣ ਲੱਗੇ ਵੀ ਅਸੀਂ ਅੱਠ ਪਹਿਰਾਂ ਤੋਂ ਬਿਲਕੁਲ ਸੂਖਸ਼ਮ ਜਾਂ ਇੱਕ ਪ੍ਰਸ਼ਾਦਾ ਛਕਣਾ ਹੁੰਦਾ, ਸੂਖਸ਼ਮ ਬਿਲਕੁਲ ਅੱਠ ਪਹਿਰਾਂ ਤੋਂ ਬਾਅਦ, ਤੇ ਅਸੀਂ ਛਕਣਾ ਉਹ ਜਾਣੀ ਕਿ ਸ਼ੁੱਧ ਭੋਜਨ। ਤੇ ਤੁਸੀਂ ਕੋਈ ਐਸਾ ਜਾਣੀ ਕਿ ਲੱਭੋ ਜਿੱਥੋਂ ਕੋਈ ਐਸਾ ਮਤਲਬ ਸ਼ੁੱਧ ਆਪਾਂ ਨੂੰ ਅੰਨ ਕਹਿ ਲਓ, ਜਾਣੀ ਕਿ ਸ਼ੁੱਧ ਰਸਦ ਮਿਲ ਜਾਵੇ ਜਿਹਦਾ ਉਹ ਇੱਕ ਪ੍ਰਸ਼ਾਦਾ ਰੋਜ਼ ਬਣਾ ਕੇ ਛਕਿਆ ਜਾਵੇ, ਸ਼ੁੱਧ ਬਿਲਕੁਲ ਸ਼ੁੱਧ ਲੱਭਣਾ। ਜਿਸ ਵੇਲੇ ਉਹਨੇ ਆਪਣੇ ਸੇਵਕਾਂ ਨੂੰ ਕਿਹਾ, ਹੁਣ ਉਹ ਲੱਭ ਰਹੇ ਨੇ ਜੀ ਜਾਣੀ ਕਿ ਸ਼ੁੱਧ ਭੋਜਨ, ਪੁੱਛਣਾ ਕੀਤਾ ਵੀ ਐਂ ਕਰਕੇ ਮਹਾਂਪੁਰਖਾਂ ਨੂੰ ਇੱਕ ਪ੍ਰਸ਼ਾਦਾ ਛਕਾਉਣਾ ਹੁੰਦਾ, ਜਿਵੇਂ ਕਿ ਛੇਵੇਂ ਪਾਤਸ਼ਾਹ ਜੀ ਮਹਾਰਾਜ ਗਵਾਲੀਅਰ ਦੇ ਕਿਲੇ ਦੇ ਵਿੱਚ ਜੋ ਸਰਕਾਰੀ ਰਸਦ ਲੱਗੀ ਸੀ ਉਹਦਾ ਪ੍ਰਸ਼ਾਦਾ ਨਹੀਂ ਛਕਿਆ, ਪ੍ਰਸ਼ਾਦਾ ਉਹ ਛਕਦੇ ਸੀ ਜਿਹੜਾ ਭਾਈ ਜੇਠਾ ਤੇ ਪੁਰਾਣਾ ਸ਼ਹਿਰ ਵਿੱਚ ਮਜ਼ਦੂਰੀ ਕਰਕੇ ਰਸਦ ਲੈ ਕੇ ਆਉਂਦੇ ਸੀ, ਛੇਵੇਂ ਪਾਤਸ਼ਾਹ ਉਹ ਪ੍ਰਸ਼ਾਦਾ ਛਕਦੇ ਸੀ। ਗੱਜ ਕੇ ਆਖੋ ਗਵਾਲੀਅਰ, ਅੱਜ ਤਾਂ ਫਿਕਰੀ ਨਹੀਂ ਤਾਂ ਗੋਲਕਾਂ ਵਿੱਚ ਉਡਾਈ ਜਾਂਦੇ ਮੰਤਰ, ਅੱਜ ਸਾਨੂੰ ਫਿਕਰ ਹੈ ਕਿਤੇ ਕੋਈ ਸਿੱਖ ਦਾ ਜੀਵਨ ਪਤਾ ਕਿਸੇ ਨੂੰ ਸੀ, ਮੈਨੂੰ ਵਿੱਚ ਮੌਕੇ ਦੀ ਫਿਰ ਗੱਲ ਜ਼ਿਆਦਾ ਜੋ ਵੀ ਕਹਿ ਜਾ ਹੁਣ ਮੈਂ। ਭਾਈ ਮਾਧੋ ਬਹੁਤ ਪਿਆਰਾ ਗੁਰਸਿੱਖ ਸੀ ਪੰਜਵੇਂ ਪਾਤਸ਼ਾਹ ਦਾ, ਜਿਸ ਵੇਲੇ ਬੜਾ ਗੁਰਸਿੱਖ ਸੀ, ਥੋੜੀ ਦੂਰ ਦੇ ਉੱਤੇ ਆਪਣੇ ਗ੍ਰਿਸਤੀ ਪਰਿਵਾਰ ਦੇ ਵਿੱਚ ਰਹਿੰਦਾ, ਬੜੀ ਸੇਵਾ ਕਰਦਾ ਗੁਰੂ ਘਰ। ਇੱਕ ਦਿਨ ਕੀ ਹੋਇਆ, ਭਾਈ ਮਾਧੋ ਗੁਰਦੁਆਰ ਦੇ ਵਿੱਚ ਸੇਵਾ ਦੇ ਵਿੱਚ ਆ ਰਿਹਾ, ਮਤਲਬ ਤਿਆਰ ਹੋ ਰਿਹਾ ਆਉਣ ਵਾਸਤੇ ਗੁਰੂ ਘਰ। ਉਹਨਾਂ ਸਮੇਂ ਦੀ ਗੱਲ ਹੈ ਜੀ ਜਦੋਂ ਹਰਿਮੰਦਰ ਸਾਹਿਬ ਬਣ ਰਿਹਾ ਸੀ, ਜਦੋਂ ਹਰਿਮੰਦਰ ਸਾਹਿਬ ਬਣ ਰਿਹਾ ਸੀ ਆ ਰਿਹਾ, ਤੇ ਉਸ ਵੇਲੇ ਜਦੋਂ ਮਾਧੋ ਜੀ ਤੁਰਨਗੇ ਗੁਰਦੁਆਰ, ਇਹਦੇ ਘਰੋਂ ਬੀਬੀ ਕਹਿਣ ਲੱਗੀ ਤੇ ਘਰ ਵਾਲੀ ਕਹਿੰਦੀ, ਸਵਾਮੀ ਜੀ ਤੁਸੀਂ ਐਂ ਕਰਿਓ, ਆਪਣੇ ਘਰੇ ਨਾ ਇੱਕ ਚੂਹੇ ਨੇ ਖੱਡ ਪਾ ਲਈ, ਚੂਹੇ ਨੇ ਖੱਡ ਪਾ ਲਈ, ਬਹੁਤ ਵਾਰੀ ਮੈਂ ਚੂਹੇ ਦੀ ਖੱਡ ਨੂੰ ਬੰਦ ਕੀਤਾ, ਕੰਚ ਪੁੰਚ ਪਾ ਕੇ ਹੋਰ ਚੂਹਾ ਖੱਡ ਕੇ ਕੱਢ ਲੈਂਦਾ, ਤੇ ਤੁਸੀਂ ਐਂ ਕਰਿਓ ਆਉਂਦੇ ਹੋਏ ਥੋੜਾ ਜਿਹਾ ਨਾ ਚੂਨਾ ਲੈ ਆਇਓ ਚੂਹੇ ਦੀ ਖੱਡ ਬੰਦ ਕਰਨ ਵਾਸਤੇ। ਹਰਿਮੰਦਰ ਸਾਹਿਬ ਦੀ ਤਾਰੀਖ ਜਦੋਂ ਇੰਨਾ ਕਿਹਾ ਨਾ, ਇੰਨਾ ਬਚਨ ਸੁਣਿਆ, ਜਦੋਂ ਵੀ ਆਉਂਦੇ ਹੋਏ ਥੋੜਾ ਜਿਹਾ ਚੂਹੇ ਦੀ ਖੱਡ ਬਰਨ ਕਰਨ ਵਾਸਤੇ ਚੂਨਾ ਲੈ ਆਇਓ, ਗਸ਼ ਪਿਆ ਮਾਧੋ ਜੀ ਨੂੰ ਡਿੱਗ ਪਏ, ਨੋਟ ਕਰਿਓ ਜੀ, ਗਸ਼ ਖਾ ਕੇ ਡਿੱਗ ਪਏ, ਝੱਲਿਆ ਸੁਣਿਆ ਨਾ ਇਹਨਾਂ ਦੇ ਬਚਨ, ਗਸ਼ ਖਾ ਕੇ ਡਿੱਗ ਪਏ, ਬੇਹੋਸ਼ੀ ਆ ਗਈ। ਉਸ ਵੇਲੇ ਉਹ ਬੀਬੀ ਭੱਜੀ ਗਈ, ਗੱਲ ਕੀ ਬਣ ਗਈ, ਖਰ ਮੂੰਹ ਦੇ ਵਿੱਚ ਪਾਣੀ ਚੋਇਆ, ਥੋੜੀ ਜਿਹੀ ਹੋਸ਼ ਆਵੇ ਫੇਰ ਕੰਨ ਦੇ ਵਿੱਚ ਆਵਾਜ਼ ਗੂੰਜਣਾ, ਚੂਹੇ ਦੀ ਖੱਡ ਬੰਦ ਕਰਨ ਵਾਸਤੇ ਗੁਰੂ ਘਰ ਦਾ ਚੂਨਾ, ਹਾਏ ਹਾਏ ਗੁਰੂ ਘਰ ਦਾ ਚੂਨਾ ਸਾਡੇ ਘਰੇ ਲੱਗੂਗਾ, ਗੁਰੂ ਘਰ ਦਾ, ਓਹੋ ਫੇਰ ਬੇਹੋਸ਼ ਹੋ ਜਾ ਕਰਨਾ। ਕਿੰਨਾ ਸਮੇਂ ਦੇ ਵਿੱਚ ਜਾਣ ਕੇ ਹੋਸ਼ ਵਿੱਚ ਆਏ, ਉਸ ਵੇਲੇ ਪੁੱਛਣਾ ਕੀਤਾ ਗੱਲ ਕੀ ਹੋਈ, ਫਿਰ ਉਸ ਵੇਲੇ ਰੋ ਰੋ ਕੇ ਕਿਹਾ, ਹਾਏ ਹਾਏ ਤੇਰੇ ਮਨ ਵਿੱਚ ਐਡਾ ਭੈਣਾ ਖਿਆਲ ਆਇਆ ਕਿ ਗੁਰੂ ਘਰ ਦਾ ਚੂਨਾ ਆਪਣੇ ਘਰੇ ਲੱਭ ਸਕਦਾ, ਕਿ ਗੁਰੂ ਘਰ ਦਾ ਚੂਨਾ ਆਪਣੇ ਘਰ ਦੇ ਚੂਹੇ ਦੀ ਖੱਡ ਬੰਦ ਕਰਨ ਵਾਸਤੇ ਵਰਤਿਆ ਜਾ ਸਕਦਾ, ਹਾਏ ਹਾਏ ਗੁਰੂ ਘਰ ਦਾ ਚੂਨਾ ਆਪਣੇ ਘਰੇ, ਓਹੋ ਇਹ ਤਾਂ ਬਹੁਤ ਤੇਰੇ ਮਨ ਦੇ ਵਿੱਚ ਪਾਪ ਉੱਠਿਆ, ਇਹ ਤਾਂ ਬਹੁਤ ਮਲੀਨ ਮਨ ਦੀ ਗੱਲ ਹੈ। ਉਸੇ ਵੇਲੇ ਚੱਲ ਅਰਦਾਸ ਕਰੀਏ, ਆਪਣੇ ਘਰ ਵਾਲੇ ਨੂੰ ਪੜਾਇਆ ਅਰਦਾਸ ਕੀਤੀ ਹੈ, ਜਾਣੀ ਕਿ ਚੂਨਾ ਹਲੇ ਲਾਇਆ ਨੀ ਘਰੇ, ਲਿਆ ਕੇ ਫੁਰਨਾ ਹੀ ਬਣੇ, ਉਹ ਫੁਰਨਾ ਮਨ ਉਹ ਗੁਰੂ ਘਰ ਦਾ ਚੂਨਾ ਘਰੇ, ਜਾਣੀ ਕਿ ਚੂਹੇ ਦੀ ਖੰਡ ਨੂੰ ਲਾਉਣ ਦਾ ਫੁਰਨਾ ਬਣ ਕਰਕੇ ਵੀ ਮਾਧੋ ਜੀ ਖੜੇ ਹੋਏ ਨੇ, ਉਹਦੇ ਘਰ ਵਾਲੀ ਕੋਲੇ ਖੜੀ ਹੈ, ਅਰਦਾਸ ਕਰਕੇ ਇਸ ਮਾੜੇ ਫੁਰਨੇ ਦੀ ਮਾਫ਼ੀ ਮੰਗੀ ਹੈ। ਗੱਜ ਕੇ ਆਖੋ